ओंकार सतनाम करता पुरुष निर्भय निर्वैर अकाल मूर्त अजुनी से पंगुर प्रसाद जप्याद सतयुगाद सच है सच नानक होसी भी सच गुरु नानक अंगद गुरु अमरदास पदबंद रामदास अर्जन गुरु वर श्री हर गोविंद हरि राय हर कृष्ण गुर तेग बहादुर चंद दसवे गोविंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उद्धत मनमोह कार्य श्री गुरु शब्द कमाए जिन जीते पंच विकार तिन संतन को वंदना सिर चरणन पर धार बेस मार कथा अगंतिय तोले ज्यों बुला हो त्यों नानक दास बोले वाहिगुरु जी का खालसा वाहिगुरु जी गुरु सरूप गुरु खालसा सतसंग जीओ आओ सरबत संतां गुरु नानक के पावन दरबार में सुशोभित हो गुरु नानक दे ग्यारहवें स्वरूप श्री गुरु ग्रंथ साहिब जी महाराज गुरु ग्रंथ कलयुग भयो श्री गुरु रूप महान दस पातशाहियां रूप इहो गुरु ग्रंथ जी का पातशाह दे वचन हन जो मुझ वचन सुनन की चाहे ग्रंथ विचार सुनो चित मेरो रूप ग्रंथ जी जान या में भेद न रचो गुरु दर्श के देखना श्री ग्रंथ दर्शाए बात करण गुर सुचै पढ़े ग्रंथ सतगुरां दी अपार बख्शिश सेवा पंथी महापुरशां दा मुंड ही अजिहे थां ते बजा है समदृष्टि वाले गुरु के निवाजे हुए भाई कन्हैया साहब जी बड़े बड़े सेवादार महापुरुष हुए जिस महापुरुष ने मैं बद्दी सच धर्मशाल है ये गुरु का स्थान कायम किया जमुना नगर बहुत बड़े विद्वान भी सन ते बहुत बड़े तपीसर भी सन संत बाबा निश्चल सिंह जी ते उन्हां सेवा पंथी महापुरशां दे विद्वानां विच मुरली कतार विच बैठे नजर आउणगे उंगलां ते गिण वाले विद्वानां विचों विद्वान सन उन्हां महापुरशां दे थां समय अनुसार महापुरश मन बाबा सुरोजन सिंह जी उन्हां तों बाद महंत जगमोहन सिंह जी महापुरुष जो दिन रात तुहाडी सेवा विच लगे हुए ते जो महीने दी गोलक दी आमदन है इहदे नाल तनखाहां भी पूरियां नहीं हुंदियां लंगर चलाउण दे लई उगराहियां कर करके लिया के बाहरों ते लंगर दी प्रथा नूं फर्क ना पवे बड़ी दृढ़ता है समय के हालात ने दुकाना का किराया भी इन्होंने को लंगर वास्ते नहीं होंगे ये समय का कोई इम्तिहान है फिर भी लंगर पतुट चल रहा है उन्होंने महापुरुषों के सदे पर सालाना जोड़ मेला होले महल का समय समय अनुसार गुरबाणी की गंगा विच ਸਾਨੂੰ ਇਸ਼ਨਾਨ ਕੀਤਾ ਹੈ ਪਵਿੱਤਰ ਹੋਣ ਲਈ। ਉਹ ਭਾਵੇਂ ਇਸ਼ਨਾਨ ਤੁਸੀਂ ਕੀਰਤਨ ਦੇ ਘਾਟ ਤੇ ਜਾ ਕੇ ਕੀਤਾ ਹੈ ਜਾਂ ਫਿਰ ਕਥਾ ਦੇ ਘਾਟ ਤੇ ਆ ਕੇ ਕੀਤਾ ਹੈ, ਤੇ ਲੇਕਿਨ ਇਸ਼ਨਾਨ ਜਿਹੜਾ ਗੁਰਬਾਣੀ ਦੇ ਗੰਗਾ ਦਾ ਹੀ ਹੈ। ਉਹਨੇ ਹੁਣ ਰਾਗੀ ਸਿੰਘ ਸਾਹਿਬਾਨ ਭਾਈ ਅਮਰਦੀਪ ਸਿੰਘ ਜੀ ਪਟਿਆਲੇ ਵਾਲੇ ਕੀਰਤਨ ਕੀਤਾ ਹੈ। ਇਹਨਾਂ ਤੋਂ ਪਹਿਲਾਂ ਸਤਿਕਾਰ ਯੋਗ ਵਿਦਵਾਨਾਂ ਦੀ ਜੋੜੀ ਭਾਈ ਸੁਖਦੇਵ ਸਿੰਘ ਜੀ, ਜਿਹਨਾਂ ਨੂੰ ਮੈਂ ਸੰਗਤ ਵਿੱਚ ਬਹਿ ਕੇ ਸੁਣਿਆ, ਔਰ ਭਾਈ ਸੁਖਵਿੰਦਰ ਸਿੰਘ ਜੀ ਸ਼ਾਂਤ ਜੀ ਦੇ ਬਰਬਰਦਾਰ ਅਵਧਦੀਪ ਸਿੰਘ ਜੀ ਦੇ, ਇਹਨਾਂ ਦੋਨਾਂ ਵਿਦਵਾਨਾਂ ਨੇ ਆਪਣੇ ਆਪਣੇ ਸਮੇਂ ਅਨੁਸਾਰ ਜੋ ਆਪ ਜੀ ਨੂੰ ਸੁਣਾਇਆ ਦੁਹਰਾਉਣ ਦੀ ਲੋੜ ਨਹੀਂ, ਆਨੰਦ ਸੀ। ਪਰ ਫਿਰ ਜੋ ਅਲੰਕਾਰਾਂ ਦੀ ਗੱਲ ਆਪ ਜੀ ਨੂੰ ਸੁਣਾਈ ਤੇ ਦੇਹ ਦੇ ਜੀਵਾਤਮਾ ਦਾ ਸੰਵਾਦ ਮਾਰੂ ਰਾਗ ਦੇ ਅੰਦਰ ਜੋ ਸ਼ਹਿਨਸ਼ਾਹੀ ਦਰਸ਼ਨ ਕੀਤਾ ਹੈ, ਰੂਪ ਅਲੰਕਾਰ ਬਹੁਤਾ ਹੈ ਗੁਰਬਾਣੀ ਵਿੱਚ। ਇਕੱਲੇ ਜਪਜੀ ਸਾਹਿਬ ਦੇ ਵਿੱਚ 83 ਅਲੰਕਾਰ ਅਨੁਸਾਰ ਸੀ, ਇਕੱਲੇ ਜਪਜੀ ਸਾਹਿਬ ਸੁਣਨ ਵਿੱਚ ਆਇਆ ਵੀ 84 ਅਲੰਕਾਰ, ਪਰ ਉਹ ਸਾਡੀ ਪਕੜ 'ਚ ਨਹੀਂ ਆਇਆ। ਬੜੀ ਵਾਰ ਗਿਣਤੀ ਕੀਤੀ ਹੈ ਤਾਂ 83 ਆਉਂਦੇ ਰਹੇ, ਤੇ ਉਹ ਵੀ ਇਸ ਕਰਕੇ ਗਰਭ ਗੰਜਨੀ ਟੀਕੇ ਦੇ ਅੰਦਰ ਭਾਈ ਸੰਤੋਖ ਸਿੰਘ ਸਾਹਿਬ ਨੇ ਅਨੰਦਖੰਡ ਸਾਧੂ ਹੋਇਆ ਜਿਸਨੇ ਬਹੁਤ ਵੱਡੀ ਮਨਮਤ ਕੀਤੀ ਸੀ। ਮੇਰਾ ਇਹ ਵਿਸ਼ਾ ਨਹੀਂ ਅਲੰਕਾਰਾਂ ਦੀ ਗੱਲ ਤੇ ਮੈਂ ਆਪ ਨੂੰ ਬੇਨਤੀ ਕਰਨਾ। ਉਹਨੇ ਇੱਕ ਜਪਜੀ ਸਾਹਿਬ ਦਾ ਟੀਕਾ ਕੀਤਾ ਤੇ ਭਾਈ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਗੁਰੂ ਪ੍ਰਤਾਪ ਸੂਰਜ ਗ੍ਰੰਥ ਲਿਖ ਰਹੇ ਸਨ, ਕੈਂਥਲ ਬੈਠੇ। ਉਸ ਵੇਲੇ ਦੇ ਰਾਜਨੀਤਿਕ ਲੋਕ ਇਹੋ ਜਿਹੇ ਨਹੀਂ ਸੀ ਜਿਹੋ ਜਿਹੇ ਅੱਜ, ਉਹ ਬੜੇ ਵਿਦਵਾਨਾਂ ਦੀ ਜਿੱਥੇ ਕਦਰ ਕਰਦੇ ਸੀ ਤੇ ਗੁਰਬਾਣੀ ਦੇ ਨਾਲ ਜੁੜੇ ਹੋਏ ਸੀ। ਮਹਾਰਾਜਾ ਉਦੇ ਸਿੰਘ ਜਿਹੜਾ ਮਹਾਰਾਜਾ ਕਹਾਉਣ ਤੋਂ ਬਜਾਏ ਉਹ ਭਾਈ ਉਹਦੇ ਸਿੱਖ ਹੁੰਦਾ ਸੀ, ਉਹਨਾਂ ਦੇ ਹੱਥ ਨੂੰ ਟੀਕਾ ਲੱਗਿਆ ਤੇ ਭਾਈ ਸੰਤੋਖ ਸਿੰਘ ਮੁੱਦਾ ਕਹਿਣ ਲੱਗੇ, ਭਾਈ ਸਾਹਿਬ ਜੀ ਇਹ ਕੰਮ ਤਾਂ ਇੱਥੇ ਛੱਡ ਦੋ, ਵਾਲੇ ਜਿਹੜਾ ਕਰਦੇ ਹੋ ਆਹ ਕੰਮ ਕਰਨ ਵਾਲਾ ਵਿਦਵਾਨਾਂ ਦੇ ਗੁਰੂ ਨਾਨਕ ਦੀ ਵਿਆਖਿਆ ਦਾ ਇਹ ਪਖੰਡੀ ਮਜ਼ਾਕ ਉਡਾਉਣ ਵਾਲਾ, ਔਰ ਉਹ ਕਹਿੰਦੇ ਜਪਜੀ ਦੇ ਅੰਦਰ ਕੋਈ ਅਲੰਕਾਰ ਹੈ ਹੀ ਨਹੀਂ, ਸਾਦੀ ਜੀ ਬਾਣੀ ਹੈ, ਇਹਦੇ 'ਚ ਕੋਈ ਬਹੁਤੀ ਗੂੜਤਾ ਨਹੀਂ ਹੈ, ਤੇ ਉਹਨਾਂ ਦੀਆਂ ਗੱਲਾਂ ਦਾ ਉੱਤਰ ਦੇਣਾ ਹੈ। ਔਰ ਫਿਰ ਉਸਨੇ ਜਪਜੀ ਦੀ ਪੌੜੀ ਦਾ ਸਹਾਰਾ ਲੈ ਕੇ ਗੁਰੂ ਨਾਨਕ ਦੇ 6 ਗੁਰੂਆਂ ਦੀ ਲਿਸਟ ਦੇ ਦਿੱਤੀ ਹੈ ਵੀ ਗੁਰੂ ਨਾਨਕ ਦੇ 6 ਗੁਰੂ ਸਨ ਜਿਹੜੇ ਗੁਰੂ ਨੇ ਮੰਨੇ ਨੇ ਵੀ ਮੇਰੇ ਗੁਰੂ ਨੇ, ਗੁਰੂ ਈਸ਼ਰ, ਗੁਰੂ ਅਕਬਰ, ਗੁਰੂ ਬੋਧ। ਫਿਰ ਭਾਈ ਸੰਤੋਖ ਸਿੰਘ ਨੇ ਕਲਮ ਚੁੱਕੀ, ਉਸ ਹੰਕਾਰੀ ਪਖੰਡੀ ਦੇ ਨਾਂ ਦੇ ਹੀ, ਗਰਭ ਦਾ ਅਰਥ ਹੈ ਹੰਕਾਰ, ਗੰਜਨ ਦਾ ਅਰਥ ਹੈ ਤੋੜਨਾ, ਗਰਭ ਗੰਜਨੀ ਟੀਕਾ ਜਪਜੀ ਸਾਹਿਬ ਦਾ ਹੰਕਾਰੀਆਂ ਦੇ ਹੰਕਾਰ ਤੋੜਨ ਵਾਲਾ ਟੀਕਾ ਲਿਖਿਆ। ਉਹਨੇ ਕਿਹਾ ਸਾਂਝੀ ਤੁਸੀਂ ਕਿਹਾ ਅਲੰਕਾਰ ਕੋਈ ਨਹੀਂ, ਇਹਦਾ ਅਲੰਕਾਰ ਨਾਲ ਭਰਿਆ ਪਿਆ। ਭਾਈ ਸਾਹਿਬ ਜੀ ਨੇ 83 ਅਲੰਕਾਰ ਸਿੱਧ ਕੀਤੇ, ਬੜੇ ਬੜੇ ਵਿਦਵਾਨ ਧੋਖਾ ਖਾਂਦੇ ਵੇਖੇ ਗਏ। ਪ੍ਰੋਫੈਸਰ ਸਾਹਿਬ ਸਿੰਘ ਨੇ ਟੀਕਾ ਕੀਤਾ ਹੈ, ਪਰ ਗ੍ਰਾਮਰ ਨੂੰ ਮੁੱਖ ਰੱਖਿਆ ਤੇ ਜਿੱਥੇ ਟਪਲਾ ਖਾਧਾ ਹੈ ਵੱਡਾ ਬੰਦਾ ਜਾਂ ਗਲਤੀ ਨਹੀਂ ਕਰਦਾ, ਜਦੋਂ ਗਲਤੀ ਕਰਦਾ ਉਹਦਾ ਸਾਇਜ਼ ਵੀ ਵੱਡਾ ਹੀ ਹੁੰਦਾ, ਛੋਟਾ ਨਹੀਂ ਹੁੰਦਾ। ਤੇ ਉਹਨਾਂ ਨੇ ਅਲੰਕਾਰ ਤਾਂ ਦੇਖਿਆ ਕਿ ਕਿਹੜਾ ਅਲੰਕਾਰ ਹੈ, ਵੈਸੇ ਉਸ ਪੌੜੀ ਤੇ 3 ਅਲੰਕਾਰ ਲੱਗਦੇ, ਮੇਰੀ ਅਲੰਕਾਰਾਂ ਤੇ ਨਹੀਂ, ਮੈਂ ਤਾਂ ਹੋਲੇ ਮਹੱਲੇ ਤੇ ਬੋਲਣਾ। ਉਦਾਂ ਗਿਆਨੀ ਜੀ ਅਲੰਕਾਰਾਂ ਤੇ ਬੋਲਦੇ ਸੀ, ਥੋੜਾ ਜਿਹਾ ਉਹ ਸੰਸਕਾਰ ਹੈ ਇਹਨਾਂ ਨਾਲ ਜਿਹੜਾ ਹੈ, ਤੇ ਇਸ ਕਰਕੇ ਬੇਨਤੀ ਕਰਦਾ। ਸੰਪਰਦਾ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਲੇ ਵਿੱਚ ਕਲਗੀ ਵਾਲੇ ਸਤਿਗੁਰੂ ਤੋਂ ਲੈ ਕੇ ਵਿਸ਼ਰਾਮ ਲਵਾਇਆ ਜਾਂਦਾ ਕੋਈ ਈਸ਼ਰ, ਗੁਰੂ ਗੋਰਖ, ਬਰਮਾ ਗੁਰ, ਪਾਰਵਤੀ ਬਾਈ, ਉਹ ਕਹਿੰਦਾ ਨਹੀਂ ਖੁਦ ਪਾਰਵਤੀ ਬਾਈ। ਪ੍ਰੋਫੈਸਰ ਦੇ ਟੀਕੇ ਨੂੰ ਪੜ੍ਹੇ ਲਿਖੇ ਲੋਕ ਪਸੰਦ ਕਰਦੇ, ਇਸ ਕਰਕੇ ਇਸ ਵਿਸ਼ਰਾਮ ਤੇ ਵੀ ਮਤਭੇਦ ਹੋ ਗਿਆ। ਤੇ ਮੈਨੂੰ ਇਹ ਬੱਚੇ ਵਿਦਿਆਰਥੀ ਕਹਿੰਦੇ ਵੀ ਇਹਦੇ ਬਾਰੇ ਕੁਛ ਲਿਖਣਾ ਚਾਹੀਦਾ, ਜਦੋਂ ਮਹਾਰਾਜ ਨੇ ਲਿਖਾਇਆ ਉਹ ਤਾਂ ਵਿਸਥਾਰ ਨਾਲ ਤੁਸੀਂ ਟੀਕੇ 'ਚ ਪੜ੍ਹ ਲਿਓ। ਮੈਂ ਉੱਥੇ ਨੋਟ ਦਿੰਦਾ ਇਹ ਬੜੇ ਦੁੱਖ ਦੀ ਗੱਲ ਹੈ, ਜਿੱਥੇ ਪ੍ਰੋਫੈਸਰ ਸਾਹਿਬ ਨੇ ਵਿਆਕਰਨ ਪੜ੍ਹੀ ਸੀ ਜੇ ਕਦੇ ਅਲੰਕਾਰ ਵੀ ਨਾਲ ਪੜ੍ਹੇ ਹੁੰਦੇ ਤਾਂ ਐਡੀ ਵੱਡੀ ਗਲਤੀ ਕਦੀ ਵੀ ਨਹੀਂ ਸੀ ਕਰ ਸਕਦੇ। ਇੱਥੇ ਸੰਖਿਆ ਵਾਚਕ ਅਲੰਕਾਰ ਦੇ ਅਨੁਸਾਰ ਇੱਥੇ ਵਿਸਰਾਮ ਲੱਗੇਗਾ ਜਿੱਥੇ ਸ਼ੰਕਰ ਦਾ ਦਿਲ ਵਾਪਰਿਆ ਹੈ। ਸੰਖਿਆ ਵਾਚਕ ਅਲੰਕਾਰ ਵਰਤਿਆ ਇੱਥੇ ਮਹਾਰਾਜ ਨੇ ਉਹਦੇ ਅਨੁਸਾਰ, ਉਹ ਕਹਿਣ ਤੋਂ ਭਾਵ ਅਲੰਕਾਰ ਨਾਲ ਕਹਿਣੇ ਦਾ ਹੁੰਦਾ ਹੈ। ਜਿਵੇਂ ਗਹਿਣੇ ਸੁੰਦਰਤਾ ਵਿੱਚ ਵਾਧਾ ਕਰਦੇ, ਇਸੇ ਤਰ੍ਹਾਂ ਜਿਹੜੇ ਅਲੰਕਾਰ ਉਹ ਕਾਲ ਨੂੰ ਸੁੰਦਰ ਬਣਾਉਂਦੇ ਹੈ। ਅਲੰਕਾਰ ਗੁਰੂ ਕਿਰਪਾ ਕਰੇ ਇਹ ਅਲੰਕਾਰਾਂ ਦੇ ਗਿਆਨੀ ਹੋਰਾਂ ਦੇ ਕੋਲੋਂ, ਸ਼ਾਂਤ ਜੀ ਦੇ ਕੋਲੋਂ ਸੁਣਿਆ, ਭਾਵਨਾ ਦੀ ਸਾਖੀ ਗੁਰੂ ਅਮਰਦਾਸ ਮਹਾਰਾਜ ਦੀ ਬਾਖੂਬੀ ਬਹੁਤ ਦਲੀਲ ਦੇ ਨਾਲ ਬੜੇ ਸੁੰਦਰ ਬਚਨ ਸਨ। ਮੇਰੇ ਵਿਦਿਆਰਥੀ ਮੈਂ ਮਿਲਦੇ ਰਹਿੰਦੇ ਤੇ ਮੈਨੂੰ ਇਹ ਜਾਣਦੇ ਸੀ ਪਰ ਮੈਂ ਇਹਨਾਂ ਨੇੜੇ ਹੋ ਕੇ ਇਹਨਾਂ ਨੂੰ ਆਪਣਾ ਦੇਖਿਆ ਤੇ ਗੁਰਸਿੱਖੀ ਦੇ ਪਰਿਵਾਰ ਦੇ ਅਸੀਂ ਸਾਰੇ ਮੈਂਬਰ ਹਾਂ ਤੇ ਪ੍ਰਸੰਨਤਾ ਹੋਈ। ਜਿੱਥੇ ਸੰਗਤ ਦੇ ਵਿੱਚ ਵਿਦਵਾਨ ਬਹਿ ਕੇ ਸੁਣਦੇ ਹੋਣ ਉੱਥੇ ਹੋਰ ਵੀ ਆਨੰਦ ਮਿਲਦਾ ਕਿ ਗੁੜ ਤੋਂ ਗੁੜ ਸਮਝਦੇ ਹੋ। ਸੁਣ ਆਪਾਂ ਭਾਈ ਸੌਖੀਆਂ ਦੀਆਂ ਗੱਲਾਂ ਕਰੀਏ ਜਿਹੜੀਆਂ ਕੋਈ ਕਿਸੇ ਨੂੰ ਔਖੀਆਂ ਜਾਂ ਨਾ ਲੱਗਣ। ਵੀ ਤੁਸੀਂ ਸਾਰੇ ਪੂਰਨਮਾਸ਼ੀ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਆਏ ਹੋ। ਪੂਰਨਮਾਸ਼ੀਆਂ 11 ਪੂਰਬ ਹਨ, ਉਹਨਾਂ ਵਿੱਚ ਮੁਬਾਰਕ ਉਹ ਪੂਰਨਮਾਸ਼ੀ ਵੀ ਹੈ ਕਤਕ ਸੂਰੀ ਪੂਰਨਮਾਸ਼ੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਅਵਤਾਰ ਹੈ। ਇੱਕ ਪੂਰਨਮਾਸ਼ੀ ਉਹ ਵੀ ਹੈ ਜਦੋਂ ਕਬੀਰ ਸਾਹਿਬ ਜੀ ਦਾ ਸੰਸਾਰ ਵਿੱਚ ਆਉਣਾ ਹੈ, ਇੱਕ ਪੂਰਨਮਾਸ਼ੀ ਉਹ ਵੀ ਹੈ ਜੋ ਰਵਿਦਾਸ ਜੀ ਦੇ ਸੰਸਾਰ ਵਿੱਚ ਆਉਣ ਦੀ ਸ਼ਾਹ ਕਰਦੀ ਹੈ, ਇੱਕ ਬਾਲਮੀਕ ਜੀ ਦੇ ਆਉਣ ਦੀ ਸ਼ਾਹ ਕਰਦੀ ਹੈ। ਇਹ ਪੂਰਨਮਾਸ਼ੀਆਂ ਸ਼ਿੰਗਾਰੀਆਂ ਹੋਈਆਂ ਤੇ ਇਹ ਪੂਰਨਮਾਸ਼ੀ ਹੋਲੇ ਮਹੱਲੇ ਦੇ ਨਾਲ ਸੰਬੰਧ ਕਰਕੇ ਸਿੱਖ ਜਗਤ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਇਸ ਪੂਰਨਮਾਸ਼ੀ ਦਾ। ਔਰ ਪੂਰਨਮਾਸ਼ੀ ਔਰ ਮੱਸਿਆ ਇਹ ਕੁਦਰਤ ਨੇ ਬਣਾਈਆਂ ਤੇ 24 ਘੰਟੇ ਦੇ ਵਿੱਚ 8 ਪਹਿਰਾਂ ਦੇ ਵਿੱਚ ਸੂਰਜ 12 ਡਿਗਰੀ 'ਤੇ ਚਲਾ ਜਾਂਦਾ। ਉਹ 12-12 ਡਿਗਰੀਆਂ ਕਰਦਾ ਕਰਦਾ ਜਦੋਂ 15 ਦਿਨ ਹੋ ਜਾਂਦੇ ਹਨ ਉਹ 180 ਡਿਗਰੀ 'ਤੇ ਪਹੁੰਚ ਜਾਂਦਾ। ਇਹ ਸਿਸਟਮ ਹੈ ਰੱਬ ਦਾ, ਧਰਤੀ ਘੁੰਮ ਰਹੀ ਹੈ ਤਦ ਸੂਰਜ ਘੁੰਮ ਰਹੇ ਹਨ ਤੇ ਜਿਸ ਵੇਲੇ ਧਰਤੀ ਸੂਰਜ ਔਰ ਚੰਦਰਮਾ 180 ਡਿਗਰੀ 'ਤੇ ਇੱਕ ਲਾਈਨ ਦੇ ਵਿੱਚ ਆ ਜਾਂਦੇ ਹਨ ਤੇ ਉਸ ਵੇਲੇ ਪੂਰਨਮਾਸ਼ੀ ਹੁੰਦੀ ਹੈ। ਇੱਕ ਸਾਈਡ 'ਤੇ ਸੂਰਜ ਅਤੇ ਦੂਸਰੀ ਸਾਈਡ 'ਤੇ ਚੰਦਰਮਾ, ਸਾਰੀ ਰਾਤ ਦਾ ਚੰਦਰਮਾ ਹੁੰਦਾ ਹੈ ਅਤੇ ਉਸ ਨੂੰ ਪੂਰਨਮਾ ਕਹਿੰਦੇ ਹਨ। ਉਹਨੇ ਉਹ ਪੂਰਾ ਚੰਦ ਆਕਾਸ਼। ਪਰ ਬੜੀ ਇੱਕ ਦਿਲਚਸਪੀ ਵਾਲੀ ਗੱਲ ਹੈ, ਵਿਦਵਾਨ ਬੈਠੇ ਨੇ, ਮੈਂ ਇਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ। ਮੈਂ ਪੜ੍ਹਿਆ ਸੀ ਕਿਸੇ ਥਾਂ 'ਤੇ ਕਿ 18 ਭਾਰ ਬਨਸਪਤੀ ਦੇ ਵਿੱਚ ਇੱਕ ਛੋਟੀ ਜਿਹੀ ਫੇਲ ਹੈ, ਉਹਦੀ ਇੱਕ ਆਪਣੀ ਹੀ ਮਹੱਤਤਾ ਹੈ ਤੇ ਉਸ ਬੇਲ ਦੀ ਮਹੱਤਤਾ ਇਸ ਕਰਕੇ ਹੈ ਕਿ ਚੰਦਰਮਾ ਦੀਆਂ ਛਿੱਤਾਂ ਦੇ ਨਾਲ ਨਾਲ ਚੱਲਦੀ। ਉਹਦਾ ਨਾਮ ਹੈ ਸੋਮ ਲਤਾ। ਸੋਮ ਚੰਦਰਮਾ ਨੂੰ ਕਹਿੰਦੇ, ਲਤਾ ਬੇਲ ਨੂੰ ਕਹਿੰਦੇ, ਸੋਮ ਲਤਾ ਯਾਨੀ ਪੂਰਨਮਾਸੀ ਨੂੰ ਬਨਸਪਤੀ ਕਿਵੇਂ ਮਨਾ ਲਈ ਹੈ। ਮਨੁੱਖਾਂ ਦੀ ਗੱਲ ਛੱਡ ਲਓ, ਪੂਰਨਮਾਸੀ ਦਾ ਉਤਸ਼ਾਹ ਬਨਸਪਤੀ ਵਿੱਚ ਕਿਵੇਂ ਹੈ, ਪੌਦਿਆਂ ਵਿੱਚ ਕਿਵੇਂ ਹੈ, ਪਰਾਲੀ ਵਾਲੀ ਗੱਲ। ਜਦੋਂ ਮੈਂ ਪੜ੍ਹਿਆ ਮੇਰੇ ਮਨ 'ਚ ਸ਼ੰਕਾ ਪੈਦਾ ਹੋਈ, ਉਹ ਨਿਰਧ ਕਰਨ ਦੇ ਲਈ ਇੱਕ 55 ਸਾਲ ਦਾ ਜਿਹਨਾਂ ਨੂੰ ਆਯੁਰਵੈਦਿਕ ਦਾ ਤਜਰਬਾ, ਮੇਰੇ ਮਿੱਤਰ ਰਵਿੰਦਰ ਮੁਨੀ ਜੀ ਸਨਿਆਸੀ ਸਨ, ਮੈਂ ਉਹਨਾਂ ਕੋਲ ਗਿਆ। ਮੈਂ ਕਿਹਾ ਜੀ ਮਸਲਾ ਇਹ ਹੈ ਵੀ ਕਥਾ ਦੇ ਵਿੱਚ ਤਾਂ ਪੜ੍ਹਿਆ ਪਰ ਇਹ ਕੁਛ ਸ਼ੰਕਾ ਹੈ ਇਹਦੇ ਬਾਰੇ। ਪਹਿਲੀ ਗੱਲ ਇਹ ਦੱਸੋ ਵੀ ਐਸੀ ਬੇਲ ਹੁੰਦੀ ਹੈ? ਕਹਿੰਦੇ ਹੁੰਦੀ ਹੈ। ਮੈਂ ਕਿਹਾ ਤੁਸੀਂ ਦੇਖੀ ਹੈ? ਕਹਿੰਦੇ ਮੈਂ ਦੇਖੀ। ਔਰ ਉਹਨੇ ਦੱਸਿਆ ਫਲਾਣੇ ਥਾਂ ਦੇ ਉਸ ਸੰਤ ਦੇ ਆਸ਼ਰਮ ਦੇ ਵਿੱਚ ਦੇਖੀ। ਪਰ ਇਹ ਬੇਲ ਅੱਜ ਕੱਲ੍ਹ ਪ੍ਰਕਿਰਤੀ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਲੋਪ ਹੋ ਰਹੀਆਂ, ਕਹਿੰਦੇ ਲੋਪ ਹੁੰਦੀ ਜਾ ਰਹੀਆਂ, ਉਹਨਾਂ 'ਚ ਇਹ ਵੀ ਹੈ। ਉਹਨੂੰ ਸੌਮਿਕਤਾ ਕਹਿੰਦੇ, ਚੰਦਰਮਾ ਦੇ ਨਾਲ ਸੰਬੰਧ ਰੱਖਣ ਵਾਲੀ। ਜਿਸ ਦਿਨ ਸੁਦੀ ਏਕ ਹੁੰਦੀ ਹੈ ਉਦੋਂ ਉਹਦੇ ਇੱਕ ਪੱਤਾ ਜਨਮ ਲੈਂਦਾ, ਜਦੋਂ ਦੂਜ ਹੁੰਦੀ ਹੈ ਦੋ ਪੱਤੇ, ਤੀਜ ਨੂੰ ਤਿੰਨ, ਪੂਰਨਮਾਸ਼ੀ ਨੂੰ 15 ਪੱਤੇ ਪੂਰੇ ਹੋ ਜਾਂਦੇ। ਯਾਨੀ ਪੂਰਨਮਾਸ਼ੀ ਦਾ ਉਤਸ਼ਾਹ ਬਨਸਪਤੀ ਦੇ ਇਸ ਪੌਦੇ ਦੇ ਪੂਰੀ ਬਨਸਪਤੀ ਨੂੰ ਉਹਨਾਂ ਦੀ ਮਾਨੋ ਆਗੂ ਹੋ ਕੇ ਦੱਸਿਆ ਕਿ ਪੂਰਨਮਾਸ਼ੀ ਦਾ ਪ੍ਰਭਾਵ ਸਾਡੇ ਤੇ ਹੁੰਦਾ ਹੈ। ਮੈਂ ਸਵਾਮੀ ਜੀ ਨੂੰ ਕਿਹਾ, ਮੈਂ ਕਿਹਾ ਜੀ ਜਦੋਂ ਦੋ ਚਿੱਤਾਂ ਇਕੱਠੀਆਂ ਹੋ ਜਾਂਦੀਆਂ ਫਿਰ ਕੀ ਬਣਦਾ, ਦੋ ਚਿੱਤਾਂ ਇਕੱਠੀਆਂ ਹੁੰਦੀਆਂ। ਉਹ ਹੱਸ ਕੇ ਕਹਿੰਦੇ, ਕਹਿੰਦੇ ਪ੍ਰਕਿਰਤੀ ਭੁੱਲ ਨਹੀਂ ਕਰਦੀ, ਬੰਦੇ ਭੁੱਲ ਜਾਣ। ਕਹਿੰਦੇ ਜਦੋਂ ਦੋ ਚਿੱਤਾਂ ਇਕੱਠੀਆਂ ਹੁੰਦੀਆਂ ਅੱਧੇ ਅੱਧੇ ਪੱਤੇ ਜਨਮ ਲੈਂਦੇ, ਉਹ ਦੱਸ ਦੇਣ ਕੇ ਦੋ ਚਿੱਤਾਂ ਇਕੱਠੀਆਂ ਹੋ ਗਈਆਂ। ਮਨੁੱਖ ਨੇ ਬਹੁਤ ਕੁਛ ਪ੍ਰਕਿਰਤੀ ਤੋਂ ਸਿੱਖਿਆ, ਬਹੁਤ ਕੁਛ। ਇਹ ਸੱਜਣ ਕਥਾ ਦੇ ਵਿੱਚ ਕਹਿੰਦੇ ਸੀ ਨਾ, ਮੈਂ ਜਿਮੀਦਾਰਾਂ ਨਾਲ ਸੰਬੰਧ ਰੱਖਦਾ, ਇਸ ਕਰਕੇ ਉਹਨਾਂ ਨੇ ਝਟਕਾ ਪ੍ਰਮਾਣ ਦਿੱਤੇ, ਮੈਂ ਵੀ ਪ੍ਰਮਾਣ ਦੇਣਾ। ਅਸੀਂ ਬੇਲਾਂ ਨੂੰ ਜਦੋਂ ਬੇਲਾਂ ਦੀ ਖੇਤੀ ਕਰਦੇ ਸੀ, ਨੌਕਰ ਨੂੰ ਕਹਿਣਾ ਵੀ ਇਹਨੂੰ ਬੈਲ ਨੂੰ ਜਦੋਂ ਬੰਨੇ ਨਾ, ਨਾਰਵਲ ਪਾ ਕੇ ਬੰਨੇ, ਇਹ ਰੱਸੇ ਨੂੰ ਉਸ ਤਰ੍ਹਾਂ ਬੰਨੇ। ਉਹਦਾ ਨਾਮ ਨਾਰਵਲ ਕਿਉਂ ਹੈ, ਮਨੁੱਖ ਨੂੰ ਕੋਈ ਪਤਾ ਨਹੀਂ ਸੀ ਕਿ ਟੈਕਟਰ ਰੱਸੇ ਨੂੰ ਬਲ ਦੇਈਦਾ। ਮੈਂ ਪ੍ਰੈਕਟੀਕਲ ਇੱਕ ਸੱਪ ਦੇ ਉੱਤੇ ਕੀਤਾ, ਸੁੰਡੀ ਦੇ ਉੱਤੇ ਕੀਤਾ, ਉਹਨੇ ਜਦੋਂ ਉਸ ਕੋਲ ਬਲ ਪਾਇਆ, ਮੈਂ ਸੱਪ ਛੋੜ ਦਿੱਤਾ ਵੀ ਠੀਕ ਹੈ। ਇਹ ਜਿਮੀਦਾਰਾਂ ਨੇ ਇੱਥੋਂ ਸਿੱਖਿਆ ਕਿ ਨਾਰਵਲ ਕਿਉਂ ਹੁੰਦਾ। ਇਹਨਾਂ ਮੇਰੀਆਂ ਬੱਚੀਆਂ ਨੇ, ਬੀਬੀਆਂ ਨੇ ਖੁਦ ਕਰਨੀ ਕਿੱਥੋਂ ਸੁਖੀ ਹੈ। ਇੱਕ ਬੇਲ ਹੈ ਜਿਹੜੀ ਬਿਲਕੁਲ ਇਸ ਤਰ੍ਹਾਂ ਤਿੰਨ ਹਿੱਸਿਆਂ 'ਚ ਹੋ ਕੇ ਆਪਣੇ ਆਪ ਨੂੰ ਗੁੰਦਦੀ ਚਲੀ ਜਾਂਦੀ ਹੈ, ਅੱਜ ਵੀ ਜਿਉਂਦੀ ਹੈ ਬੇਲ, ਅਤੇ ਉੱਥੇ ਬੀਬੀਆਂ ਨੇ ਖੁਦ ਕਰਨੀ ਸੁਖੀ ਹੈ। ਸੈਂਕੜੇ ਚੀਜ਼ਾਂ ਦੱਸੀਆਂ ਜਾ ਰਹੀਆਂ ਜਿਹੜੀ ਪ੍ਰਕਿਰਤੀ ਤੋਂ ਸਿੱਖੀਆਂ, ਮਨੁੱਖ ਨੂੰ ਕੋਈ ਪਤਾ ਨਹੀਂ ਸੀ। ਔਰ ਆਯੁਰਵੈਦਿਕ ਦੇ ਵਿੱਚ ਤਾਂ ਜਿਹੜੀ ਜਿਹੜੀ ਸਰੀਰ ਦੇ ਜ਼ਰੂਰੀ ਹਿੱਸੇ ਵਾਸਤੇ ਬੂਟੀ ਕੰਮ ਕਰਦੀ ਹੈ, ਜਿਹੜਾ ਫਲ ਕੰਮ ਕਰਦਾ ਹੈ, ਉਹਦੀ ਬਣਾਵਟ ਉਸੇ ਤਰ੍ਹਾਂ ਦੀ ਬਣਾ ਦਿੱਤੀ। ਮਿਸਾਲ ਦੇ ਤੌਰ 'ਤੇ ਜਿਵੇਂ ਦਿਮਾਗ ਵਾਸਤੇ ਅੱਬਲ ਦਰਜੇ ਦੀ ਮੈਡੀਸਨ ਅਖਰੋਟ ਹੈ, ਅਤੇ ਉਹਦੀ ਸ਼ਕਲ ਵੀ ਅਖਰੋਟ ਦੀ ਦਿਮਾਗ ਵਰਗੀ ਹੈ। ਸੈਂਕੜੇ ਚੀਜ਼ਾਂ ਹੋ ਤੋ ਇਸ ਤਰ੍ਹਾਂ ਪੂਰਨਮਾਸ਼ੀ ਦਾ ਪ੍ਰਭਾਵ ਇੱਕ ਪੌਦੇ 'ਤੇ ਵੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸਕ ਪੰਨੇ ਖੋਲ ਕੇ ਵੇਖੀਏ ਕਿ ਜਦੋਂ 1757 ਬਿਕਰਮੀ ਸੰਬੰਧ ਆਈ ਤੇ 1757 ਬਿਕਰਮੀ ਸੰਬੰਧ ਹੋਲੀ ਆਈ, ਗੁਰੂ ਨੇ ਐਤਕੀ ਵਾਰ ਕਹਿ ਦਿੱਤਾ ਸੀ, ਸਿੱਖਾਂ ਨੂੰ ਸਨੇਹ ਦੇ ਦਿੱਤੇ ਸੀ, ਐਤਕੀ ਵਾਰ ਹੋਲੀ ਅਸੀਂ ਆਪ ਮਨਾਵਾਂਗੇ। ਸਿੱਖਾਂ 'ਚ ਬੜੀ ਇਸ ਗੱਲ ਦਾ ਉਤਸ਼ਾਹ ਹੋਇਆ ਕਿ ਗੁਰੂ ਸਾਹਿਬ, ਅਸੀਂ ਤਾਂ ਸਮਝਦੇ ਸੀ ਇਹ ਹਿੰਦੂਆਂ ਦਾ ਤਿਉਹਾਰ ਹੈ, ਗੁਰਮਤਿ ਦਾ ਕੋਈ ਲੈਣਾ ਦੇਣਾ ਨਹੀਂ। ਇਹ ਗੁਰੂ ਸਾਹਿਬ ਬੜਾ ਉਤਸ਼ਾਹ ਹੋਇਆ, ਜਥਿਆਂ ਦੇ ਜਥੇ ਅਨੰਦਪੁਰ ਸਾਹਿਬ ਪਹੁੰਚ ਕੇ ਅੱਜ ਤੋਂ ਕਈ ਦਿਨ ਪਹਿਲਾਂ ਪਹੁੰਚੇ ਹੋਏ ਸੀ 1757 ਬਿਕਰਮੀ ਸੰਮਤ ਪੂਰਨਮਾਸ਼ੀ ਆਈ। ਗੁਰੂ ਸਾਹਿਬ ਨੇ ਪਹਿਲਾਂ ਤਾਂ ਕਿ ਜਿਵੇਂ ਸੱਪ ਨੂੰ ਫੜਨ ਵਾਲਾ ਪਹਿਲਾਂ ਬੀਨ ਵਜਾਉਂਦਾ ਅਤੇ ਫਿਰ ਸੱਪ ਨੂੰ ਫੜ ਲੈਂਦਾ, ਪਹਿਲਾਂ ਤਾਂ ਇਸ ਮਨ ਮਰਦ ਨੂੰ ਦੂਰ ਕਰਨ ਵਾਸਤੇ ਗੁਰੂ ਨੇ ਸਮਾਜ ਦੀ ਉਹਦੀ ਬੀਨ ਵਜਾਈ ਕਿ ਆਓ ਜੀ। ਉਹਦੇ 'ਚ ਫਿਰ ਇੱਕ ਗੁਰਮੁਖ ਦੀ ਗੱਲ ਜਿਹੜੀ ਸੀ ਸਹਿਜੇ ਸਹਿਜੇ ਡੋਜ਼ ਮੇਰੇ ਪਾਤਸ਼ਾਹ ਨੇ ਕਿਵੇਂ ਦਿੱਤੀ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸਿੱਖਾਂ ਨੂੰ ਹੋਲੀ ਮਨਾਈ ਜਾਏਗੀ ਪਰ ਮੇਰਾ ਕੋਈ ਵੀ ਸਿੱਖ ਮਨਮਤ ਨਹੀਂ ਕਰੇਗਾ। ਪਾਤਸ਼ਾਹ ਕਿਵੇਂ ਮਨਾਉਣੀ ਆ ਹੋਲੀ? ਕਹਿੰਦੇ ਹੋਲੀ ਵਾਲੇ ਦਿਨ ਜਿਹੜੇ ਗੰਦੇ ਗੀਤ ਗਾਉਣ ਵਾਲੇ ਨੇ, ਲੋਕ ਇੱਕ ਦੂਜੇ ਦੇ ਮਨ ਨੂੰ ਚੰਚਲ ਕਰਨ ਵਾਲੇ ਨਾਗ ਰਾਗ ਨਾਚ ਨੂੰ ਉਹਨਾਂ ਦੇ ਥਾਂ ਤੇ ਰਾਗੀ ਸਿੰਘ ਕੀਰਤਨ ਕਰਨਗੇ ਲੱਗਦੇ। ਅੱਜ ਦੇ ਦਿਨ ਦਾ ਇਹ ਵਿਧਾਨ ਕੀਰਤਨ ਦਾ ਹੋਲੇ ਮਹੱਲੇ ਨੂੰ ਹੋਲੀ ਨੂੰ ਗੁਰੂ ਸਾਹਿਬ ਨੇ ਦਿੱਤਾ। ਮਹਾਰਾਜ ਕਹਿੰਦੇ ਜਿਹੜੇ ਕਥਾ ਵਾਚਕ ਨੂੰ ਉਹ ਵਿਆਖਿਆ ਕਰਨਗੇ। ਹੋਲੀ ਇਸ ਤਰੀਕੇ ਨਾਲ ਸ਼ੁਰੂ ਹੋਏਗੀ, ਗਾਲਾਂ ਦੇ ਥਾਂ ਤੇ ਗੰਦੀ ਸੰਗੀਤ ਦੇ ਥਾਂ ਤੇ ਕੀਰਤਨ ਹੋਏਗਾ, और एक दूजे का निरादर करने की थां ते प्यार की भाषा कथा विच बोली जाएगी कि साच को मौसम लियो सब मिट्टी होते पायो ये व्याख्या हो। हाँ दूसरी बात यह है कि जेडे लोग एक दूजे के उत्ते मिट्टी कट्टा चक्कड़ कागज पता नहीं की पा पा के एक दूजे के उत्ते गुस्सा कोई नहीं करता। मैं बचपन देखा मेरे पिंड गार एक दूजे से पा पा के होली खेलते मैं देखे गार पा पा के मूह सिर गारे ना रख दिता माले कहते ऐसा भी कोई नहीं करेगा। मूह सिर माड़िया चीजा नहीं रखा जाएगा की करना है। माले कहते मेरिया संगत वास्ते केसर लेके आओ अमीर लेके आओ गुलाब लेके आओ संघेज का बाटा लेके आओ ये धूड़े लेके आओ पर मैं अपने हथी जेडे ब्रह्म ज्ञानी सिख मैं उन्होंने पोते यह रंग छिड़के मैं लोगों दसना चाहना कि यह बाहर के रंग की गल नहीं अंदरों रंगे हुए जिस करके मैं तुम बाहर के रंग पा के दस रहा मैं निशानी दस रहा जिसे जिसे उसे मैं रंग पड़ा है एक अंदर तो रंगे ये होली कि महाराज साहब जी ने रंग लिया गए तो शहनशाह ने अपने हथी सिखा के और सिखा ने गुरु साहब के सत्कार संगीत फलाबद्या पहला तो लोगों का ध्यान खिंचन वास्ते वह कुछ किया पर ये भी बदला लिया कि रंग पाए सन होली का नाम के गुड़े होली है लिखे भाई नंदलाल ने कि होली का रंग कैसा खिड़िया कैसे आनंदपुर साहब भाई नंद लाल जी की फारसी की पावन वचन मौजूद ने जेडे चश्मदीद गवाह है ते महाराज साहब के उत्ते रंग पाए गए। मैं पहले दिन देव तक यह पढ़िया से मैं भी कहता सी सारा कुछ गलत है जो पढ़िया फिर उस वे सुधार किया नहीं भाई नंद लाल साहब भाई वीर सिंह ने बड़ा सोहना देते टूकते के बोले ते फिर महाराज साहब जी ने युद्ध क्रीड़ा इसे रंग के बहाने महाराज साहब सच्चे पातशाह के दरबार में जाओ जैसे केसगढ़ साहब आप जी को मिलेगा किला जिसे आनंदगढ़ किला मिलेगा जिसे तारागढ़ किले में मिलेगा और जिसे महाराज साहब जी निर्मोहगढ़ किला मिलेगा ते एक किला होली के नाम से मिलेगा उस किले का नाम ही होलगढ़ है। होलगढ़ के उत्ते महाराज साहब जी ने फिर जेड़े सूरमियां दे विच प्रधान सन सेनापति सन दो सेना बना दित्तियां होलगढ़ संसार नूं एक सुनेहा देण लगे जेड़ी होली हिंदुस्तान के लोगों तुसी सतजुग तो खेड़ते आयो इस होली ने टके टके गजरी के धिया बीकिया जाके होलियां खेड़ते रहे तो तुम कुछ भी नहीं कर सके। मेरा खालसा होली खेड़ता है और उस दिन संसार को सुनेहा दिता दो पक्षों में कर दिता ते अज शस्त्रां की लड़ाई नहीं होएगी अज रंगा के नाल लड़ाई होएगी जिहड़ा जित गया उहनूं इनाम दिते जाणगे। महाराज साहब ने होली खिलाई दो पक्ष करके जिहड़े जेतू होए मेरे पातशाह जी सरूप हो गए कहिंदे हुण अज तो होली तां होई समाप्त ते हुण होली दे थां ते खालसे दे बोले विच आएगा होला इस दिन खेडिया जाएगा महला। अगले दिन चेतमनी केतमन पूर्णमासी के अगले दिन यानी कल दिन बहुत ही देर नहीं वो फिर महाराज साहब जी ने दो जत्थों के बंट के अज भी उस याद को जिंदा रखा नरेंद्र सिंह संपर्दा उन्होंने महला खेडा जाता है वो पातशाह के वेले चलिया हो दो पक्षों के ਕਰਕੇ ਵੀ ਖਾਲਸੇ ਦਾ ਇਹ ਹੱਲਾ ਸ਼ਬਦ ਸੀ। ਇਹ ਹੱਲੇ ਸ਼ਬਦ ਨੂੰ ਹੱਲਾ ਮਾਰ ਕੇ ਗਏ ਇੱਕ ਦੂਜੇ ਦੇ ਉੱਤੇ ਤੇ ਹੱਲੇ ਦੇ ਸ਼ਬਦ ਨੂੰ ਵੀ ਦੋ ਪਾਸੇ ਇਹਦਾ ਅਰਥ ਲਾ ਕੇ ਕਿ ਹਿੰਦੂ ਦੇ ਹਿੰਦੂ ਮਤ ਦੇ ਅੰਦਰ ਹੋਲੀ ਸੀ, ਖਾਲਸੇ ਦਾ ਹੋਲਾ ਹੋਇਆ, ਹੱਲੇ ਤੋਂ ਹੋਲਾ ਸ਼ਬਦ ਬਣਿਆ, ਹੱਲਾ ਕੀਤਾ ਸੀ। ਤੇ ਜਿਹੜਾ ਮਹੱਲਾ ਸ਼ਬਦ ਹੈ ਤੁਹਾਡੇ ਵਿੱਚ ਜਿਹੜੇ ਕੁਛ ਪੜ੍ਹਨ ਦਾ ਸਵਾਲ ਰੱਖਦੇ ਉਹਨਾਂ ਨੂੰ ਪਤਾ ਲੱਗੇਗਾ ਵੀ ਮਹੱਲਾ ਸ਼ਬਦ ਜਿਹੜਾ ਇਹ ਫਾਰਸੀ ਅਰਬੀ ਦਾ ਸ਼ਬਦ ਹੈ। ਅਰਬੀ ਦੇ ਵਿੱਚ ਸਾਧ ਸੰਗਤ ਇਸ ਨੂੰ ਦੋ ਤਰ੍ਹਾਂ ਕਰਕੇ ਲਿਆ ਇਸ ਸ਼ਬਦ ਨੂੰ। ਜੇ ਤੇ ਸਾਡੇ ਵਿਦਵਾਨਾਂ ਨੇ ਇਸ ਸਮਝ ਨੂੰ ਬਰੀਕੀ ਨਾਲ ਸਮਝਿਆ ਹੁੰਦਾ, ਮੇਰਾ ਖਿਆਲ ਜਿਹੜਾ ਆ ਇੱਕ ਨਵਾਂ ਕੁਆੜਾ ਖੜਾ ਹੋਇਆ ਪੈਂਦਾ ਵੀ ਸਾਡੇ ਵਿੱਚ ਅੱਧੇ ਕੁ ਮਹਿਲਾ ਕਹੀ ਜਾਂਦੇ ਨੇ, ਅੱਧੇ ਕੁ ਮਹਿਲਾ ਕਹਿੰਦੇ ਆ, ਤੇ ਸ਼ਾਇਦ ਇਹ ਲੜਾਈ ਤਾਂ ਕਦੋਂ ਦੀ ਮੁੱਕੀ ਹੁੰਦੀ, ਹੋ ਹੀ ਨਹੀਂ ਸਕਦੀ, ਇਹ ਤਾਂ ਪੈਰੇ ਨਹੀਂ ਹੈ ਲੜਾਈ ਦੇ, ਕੋਈ ਝਗੜੇ ਹੁੰਦੇ ਕੁਛ ਥੋੜਾ ਬਹੁਤ ਪੈਰ ਹੁੰਦਾ, ਇਹਦੇ ਪੈਰ ਨਹੀਂ ਹੈ। ਤੋ ਇਸ ਕਰਕੇ ਸਾਸੀ ਬੋਲੀ ਦਾ ਅੰਦਰ ਹੈ ਤੇ ਜਿਹੜਾ ਅਰਬੀ ਦੇ ਅੰਦਰ ਹੈ ਉਹਦੇ ਸਾਸੀ ਹੱਲਾ ਲਲੇ ਦੇ ਜਿਹੜਾ ਹੁੰਦਾ ਹੱਲਾ ਇਸ ਤਰ੍ਹਾਂ ਬੋਲਦੇ ਨੇ ਜਿਵੇਂ ਅੱਲਾ ਇਹਦੇ ਪੂਰੇ ਮਮਾ ਅੱਖਰ ਲਾਓ ਤਾਂ ਬਣ ਗਿਆ ਮਹੱਲਾ। ਤੇ ਮੈਨੂੰ ਨਹੀਂ ਸਮਝ ਆਇਆ ਕਿ ਇਹ ਸਿਆਰੀ ਕਿਸਮ ਲਾਉਂਦੀ ਹੈ। ਬਾਬਾ ਬੁੱਢਾ ਸਾਹਿਬ ਨੇ ਆਪਣੇ ਆਪ ਨੂੰ ਇਸਤਰੀ ਬਣ ਕੇ ਬਾਣੀ ਉਚਾਰਨ ਕੀਤੀ ਹੈ ਮਗਰ ਫਿਰ ਤਾਂ ਕੰਮ ਹੀ ਸੌਖਾ ਕਰਕੇ ਕਿਹਾ ਕਰੋ ਮਹਿਲਾ ਪਹਿਲੀ ਮਹਿਲਾ ਦੂਜੀ ਮਹਿਲਾ ਚੌਥੀ ਕਦੇ ਵੀ ਨਹੀਂ ਕਹਿੰਦੇ। ਪਹਿਲਾਂ ਜਵਾਬ ਉੱਥੇ ਤਾਂ ਬਾਬਾ ਬੁੱਢਾ ਸਾਹਿਬ ਚਿੱਠੀਆਂ ਜਾਰੀ ਹੋਈਆਂ ਕਿ ਬਈ ਇਹ ਨਵੀਂ ਗਲਤੀ ਨਾ ਕਰੋ, ਕਦੇ ਵੀ ਮਹਿਲਾ ਨੀ ਕਹਿਣਾ ਨੂੰ ਮਹੱਲਾ ਕਹੋ। ਇਹਦੀਆਂ ਚਿੱਠੀਆਂ ਮੈਂ ਤੁਹਾਨੂੰ ਦਿਖਾ ਸਕਦਾ ਜਿਹੜੀਆਂ ਅਕਾਲ ਤਖ਼ਤ ਤੋਂ ਜਾਰੀ ਹੋਈਆਂ। ਕਈ ਗੱਲਾਂ ਸਮਝ ਨਹੀਂ ਆਉਂਦੀਆਂ। ਜਿਹੜੇ ਲੋਕ ਅਕਾਲ ਤਖ਼ਤ ਦੇ ਅਨੁਸਾਰ ਚੱਲਣ ਦਾ ਦਾਵਾ ਕਰਦੇ ਉਹਦੇ ਬਗਾਵਤ ਵੀ ਉਹੀ ਕਰਦੇ ਹਨ। ਤੋ ਇਸ ਕਰਕੇ ਮਹੱਲਾ ਸ਼ਬਦ ਜਿਹੜਾ ਹੈ ਸਾਸ ਜੀ ਅਰਬੀ ਦੇ ਅੰਦਰ ਪਾਤਸ਼ਾਹ ਦਾ ਵਚਨ ਹੈ, ਸੰਗਿਆ ਦੀ ਕਰਤਾਰ ਸੁਣਦੇ ਬਿਲਕੁਲ। ਔਰ ਸੰਸਕ੍ਰਿਤ ਦੇ ਅੰਦਰ ਮਹੱਲਾ ਸ਼ਬਦ ਹੈ ਸਰੂਪ ਦਾ ਵਾਚਕ। ਜਦੋਂ ਕਹਿ ਦਿੱਤਾ ਮਹੱਲਾ ਪਹਿਲਾ, ਨਿਰੰਕਾਰ ਦਾ ਪਹਿਲਾ ਸਰੂਪ ਸੰਸਕ੍ਰਿਤ ਅਨੁਸਾਰ ਇਹਦੇ ਅਰਥ ਹੋ ਗਏ। ਜਦੋਂ ਕਹਿ ਦਿੱਤਾ ਮਹੱਲਾ ਦੂਜਾ ਜਾਂ ਮਹੱਲਾ ਤੀਜਾ, ਚੌਥਾ, ਪੰਜਵਾਂ, ਤੇ ਫਿਰ ਫਾਰਸੀ ਅਰਬੀ ਦੇ ਅਨੁਸਾਰ ਅਰਥ ਕਰਦੇ ਤਾਂ ਕਹਿ ਦੋ ਪਹਿਲਾ ਪਾਤਸ਼ਾਹ ਗੁਰੂ ਨਾਨਕ, ਮਹੱਲਾ ਦੂਜਾ, ਦੂਜਾ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਰਾਮ ਗੁਰੂ ਅਰਜਨ ਦੇਵ ਜੀ, ਇਹ ਦੋਨਾਂ ਪਾਤਸ਼ਾਹ ਦੇ ਅਨੁਸਾਰ ਅਰਥ ਹੋਇਆ। ਤੋ ਇਸ ਕਰਕੇ ਸਾਸ ਜੀ ਮਹੱਲਾ ਖੇਡਿਆ ਹੋਇਆ ਤੇ ਇਹਦੇ ਵਿੱਚ ਉਹ ਸ਼ਾਹ ਦਾ ਹੈ ਗਿਆ, ਉਹ ਕਿਲਾ ਅੱਜ ਵੀ ਸ਼ਾਹ ਪੁਰ ਹੈ। ਤੇ ਅਸਲ ਦੇ ਵਿੱਚ ਅਰਬੀ ਦੇ ਵਿੱਚ ਇਹ ਅਰਥ ਹੈ ਵੀ ਮਹੱਲੇ ਦਾ ਅਰਥ ਹੈ ਹਲੂਰ, ਉਤਰਨ ਦੀ ਜਗ੍ਹਾ, ਜਿੱਥੇ ਹੱਲੇ ਨਾਲ ਆ ਕੇ ਉਤਰਦੇ ਸੀ ਗੁਰੂ ਸਾਹਿਬ। ਇੱਧਰ ਗੁਰਬਾਣੀ ਦੇ ਅੰਦਰ ਜਦੋਂ ਇੱਕ ਸਰੂਪ ਤੋਂ ਦੂਜੇ ਸਰੂਪ ਦੇ ਵਿੱਚ ਜੋਤ ਉਤਰ ਜਾਂਦੀ ਸੀ ਫਿਰ ਮਹੱਲਾ ਕਹਿੰਦੇ। ਸਾਰੇ ਅਰਥ ਮਹੱਲੇ ਦੇ ਸਭ ਅਰਥ ਹਨ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਜਿਹੜੇ ਅੱਜ ਦੇ ਦਿਨ ਰੰਗਾਂ ਦੀ ਗੱਲ ਹੈ, ਰੰਗਾਂ ਦੀ ਦੁਨੀਆਂ ਵਿੱਚ ਜਾਓਗੇ ਤਾਂ ਦੋ ਤਰ੍ਹਾਂ ਦੇ ਰੰਗ ਮਿਲਣਗੇ। ਇੱਕ ਰੰਗ ਅਤਿਅੰਤ ਕੱਚਾ, ਬਹੁਤਾ ਕੱਚਾ, ਉਹਨਾਂ ਕੱਚਾ ਕੋਈ ਵੀ ਰੰਗ ਨਹੀਂ ਹੈ। ਇੱਕ ਰੰਗ ਅਤਿਅੰਤ ਪੱਕਾ, ਜਿਹਦੇ ਨਾਲ ਤਾਂ ਕੋਈ ਪੱਕਾ ਰੰਗ ਨਹੀਂ, ਪ੍ਰਕਿਰਤੀ ਚੋਂ ਦੋ ਰੰਗ ਲੈਣ ਵਾਲਾ ਹੈ। ਰੰਗ ਪਾਉਣ ਵਾਲੇ ਤੇ ਰੰਗ ਨਾਲ ਹੋਲੀਆਂ ਖੇਡਣ ਵਾਲਿਆਂ ਨੂੰ ਅੰਦਰ ਦੇ ਰੰਗ ਦੀ ਗੱਲ ਜ਼ਰੂਰ ਸਮਝ ਕੇ ਜਾਣੀ ਚਾਹੀਦੀ ਹੈ ਹੱਥ ਦੇ ਦਿਨ। ਤੇ ਜੋ ਵਚਨ ਆਉਂਦਾ ਹੈ ਹੱਥ ਨਾ ਲਾਏ ਕੁਸੁੰਬੜ ਹੈ ਜਲ ਜਲ ਸੀ ਢੁੱਲਦਾ, ਤੇ ਕੁਸੁੰਬੇ ਦੇ ਦੋ ਅਰਥ ਹਨ। एक अर्थ है कसुंबे का अग की लाट। सजना ये जेडे संसार के पदार्थ ने ये कसुंबे रंग दे यानी अग की लाट वर्गे देखने तो सोहनी लगती है अग चमक बहुत है लेकिन जो भी हाथ पा दे तो हाथ में साड़ देती है। जे कोई बस्तर ने लगता है बस्तर में फूक देती है। सजना ये संसार के महंगी पदार्थ बहुत चमक लंक वाले हैं देखी कि मन रूपी हाथ ना पा बैठी सड़ जाएगा। पर कि पदार्थ है जो मन नहीं साड़ता उगम तो रोग उगम तो रोग के शोध पैदा हो रहे सारे पदार्थ के बीच ऐसा है। हाथ ना लाए सुपड़े जब जा सुटा सड़ जाएगा ये पदार्थ फूक देंगे तेनों तेरे श्वासों फूक देंगे तेरे श्वास व्यर्थ कर देंगे। ये अपने बच्चे जिमें अग अपनी लपेट में लै के स्वाह कर देती है ये पदार्थ तेरे श्वासों स्वाह कर देंगे इन्हों के अपना मन रूपी हाथ ना लाए। पहला फर्क यह है। दूसरा कसुंदी एक बूटी होती है साढ़े इलाके बहुत होंगी सी गांधी साढ़े खेतों च बड़ी होंगी सी मैं बचपन बड़ी देखती है। इन्हों फुल लगता है और उस फुल दे विचों केसर वर्गिया तुरिया बड़िया सुंदर निकलिया केसर दियां तुरिया होंदियां उन्हां दे विचों एक रंग निकलता है उस रंग का नाम है कसुंबा रंग उहदे बूटी के नाम ते रंग है। यह रंग जो किसी वस्त्र में दिता जाता है बहुत सोहना लगता वस्त्र मन खिंचता है इन्ना सोहना रंग बाकी रंगा ना सारे जम के जाते पर सास जी जे कि धुप्पे रख दिए धुप्पे उड़ा देंगे जे कि पानी का हाथ कि गिला हाथ लग जाए वो ही उड़ जाता है एडा कच्चा रंग है। ਇਹ ਅਤਿਅੰਤ ਕੱਚਾ ਰੰਗ ਹੈ ਕਸੁੰਬ ਦਾ ਤੇ ਮਹਾਰਾਜ ਸਾਹਿਬ ਜੀ ਨੇ ਇਸ ਰੰਗ ਦੀ ਚੋਣ ਕੀਤੀ ਨਾਮ ਦੇ ਰੰਗ ਨੂੰ ਦੱਸਣ ਵਾਸਤੇ ਪਹਿਲਾਂ ਕੱਚੇ ਰੰਗ ਦੀ ਵਿਆਖਿਆ ਕੀਤੀ ਕਹਿੰਦੇ ਕੱਚੇ ਰੰਗ ਬਾਰੇ ਗੱਲ ਸੁਣੋ ਜਿਤਨੇ ਧਨਵੰਤ ਕੁਲਵੰਤ ਮਿਰਤਵੰਤ ਦਿਸੇ ਹੈ ਮਨ ਮੇਰੇ ਸਭ ਦਿਨ ਸਜਾਏ ਜੋ ਰੰਗ ਕਸੁੰਬ ਕੱਚਾ ਐ ਬਿਨ ਸਜਾਣਗੇ ਜਿਵੇਂ ਕੱਚਾ ਰੰਗ ਹੁੰਦਾ ਕਸੁੰਬ ਦਾ ਐਂ ਚ ਰਹਿ ਜਾਂਦੇ ਮਨੁੱਖ ਨਾਮ ਵਿਹੋਣਿਆ ਰੰਗ ਕਸੁੰਬਾ ਦੇਖ ਨਾ ਭੁੱਲ ਇਸ ਦਾ ਦਿਨ ਤੁਰ ਇਸ ਦਾ ਰੰਗ ਦਿਨ ਤੋੜਿਆ ਛੋਛਾ ਕੁਛ ਦਾ ਤਾਂ ਕੁਛ ਵੀ ਨਹੀਂ ਹੈ ਤੇ ਕਿਉਂ ਭੁੱਲ ਕੇ ਲੱਗ ਗਿਆ ਹੈ ਮਨੁੱਖ ਨਾਮ ਨਹੀਂ ਹੋਣੇ ਨਾਮ ਤੋਂ ਛੱਡ ਕੇ ਅਸਲੀ ਅਰਥ ਤਾਂ ਦੂਸਰਾ ਸੀ। ਇਸ ਕਰਕੇ ਇਹਦੇ ਪ੍ਰਮਾਣ ਦਿੱਤੇ ਕੱਚਾ ਰੰਗ ਕਸੁੰਬ ਕਾ ਥੋੜੜਿਆ ਦਿਨ ਚਾਰ ਜੀਰੋ ਚਾਰ ਦਿੰਦਾ ਹੈ ਤੇ ਕੱਚਾ ਰੰਗ ਕਸੁੰਬ ਕਾ ਥੋੜੜਿਆ ਦਿਨ ਚਾਰ ਜੀਓ ਕੂੜਾ ਰੰਗ ਕਸੁੰਬ ਕਾ ਬਿਨ ਸਜਾਏ ਦੁੱਖ ਰੋਏ ਦੇਖ ਕਸੁੰਬਾ ਰੰਗ ਦਾ ਪਾਹੇ ਪੁਰ ਲਾਗੇ ਕਿਉਂ ਲੱਗੇ ਇਸ ਪਾਸੇ ਤੋਂ ਫਿਰ ਭਾਈ ਗੁਰਦਾਸ ਜੀ ਦੀ ਪਿੱਛੇ ਨਹੀਂ ਆਉਂਦੀ ਇਸ ਰੰਗ ਦੀ ਗੱਲ ਕਰਨ ਦੇ ਵਿੱਚ ਉਹ ਵੀ ਬੋਲੇ ਭਾਈ ਗੁਰਦਾਸ ਜੀ ਕਹਿੰਦੇ ਕੱਚਾ ਰੰਗ ਕਸੁੰਬ ਕਾ ਪਾਣੀ ਧੋਤੇ ਫਿਰ ਨਾਲ ਹੋਏ ਜਿਵੇਂ ਪਾਣੀ ਵਾਲਾ ਹੱਥ ਲਾ ਲਈਏ ਤੇ ਰੰਗ ਲਹਿ ਜਾਂਦਾ ਹੈ ਤੇ ਤੂੰ ਮਨ ਰੂਪੀ ਹੱਥ ਪਦਾਰਥ ਦੇ ਪ੍ਰੀਤੀ ਰੂਪ ਗਿੱਲਾ ਕਰਨ ਦੇ ਨਾਲ ਜਦੋਂ ਪਦਾਰਥ ਨੂੰ ਪਾਏਗਾ ਰੰਗ ਲੈ ਜਾਏਗਾ ਤੇਰੇ ਥੱਲੇ ਕੱਖ ਨਹੀਂ ਪਏਗਾ। ਇਸ ਕਰਕੇ ਇਸ ਰੰਗ ਦੇ ਮਗਰ ਨਾ ਜਾਏ ਇਸ ਰੰਗ ਨੂੰ ਕਿਹਾ ਹੱਥ ਨਾ ਲਾਏ ਕਸੁੰਬੜੇ ਜਲ ਜਾ ਸੀ ਤੋਂ ਦੂਸਰਾ ਤੇ ਜਿਸ ਨੂੰ ਮਹਾਰਾਜ ਸਾਹਿਬ ਨੇ ਕਿਹਾ ਲਾਲ ਰੰਗ ਜਿਸ ਕੋ ਲੰਗਾ ਜਿਸ ਕੇ ਵਡਭਾਗਾ ਮੈਲਾ ਕਦੇ ਨਾ ਹੋ ਗਈ ਨਹਿ ਲੰਘ ਗਿਆ ਮਨ ਰੰਗੋ ਵਡਭਾਗੀ ਹੋ ਰੰਗਣ ਵਾਸਤੇ ਕਿਹਾ ਔਰ ਫਿਰ ਉਸ ਰੰਗ ਨੂੰ ਕਿਹਾ ਕਰਾਰਾ ਰੰਗੋ ਯਾ ਮਨ ਆਪਣਾ ਰਾਲੇ ਅੱਖਰ ਦੁਆਰਾ ਕਿਹਾ ਕਿ ਮਨ ਨੂੰ ਰੰਗੋ संसार सारा सुन है। काया रंगन ये रूंग है थोड़ा जा बोलन जे संथ्या ना लई होवे ये गड़बड़ कर दिंदा है। नंगे ने थां ते कदी बोली जाते हैं काया रखण दी थी है प्यारे पता लग जाए भाई जी ने संथ्या कदों नहीं कीती है। काया रंगन जे थी है प्यारे भाईया नाम ईट रंगन वाला जे रंगे साहिब ऐसा रंगन है ईट जिनके चोले रतले प्यारे कंत दिना के वास धूड़ दिना की जे मिले जी पौ नानक लाल रंग जिसको लगा ये मजीठ के रंग के नाल क्यों कह रहा है भाई है नौ मजीठ मजीठ एक बेल है बनस्पति की बेल है और जिमें कसुंबे के बिचों बहुता कच्चा रंग निकलता है। मैं शुरू अत्यंत पक्का रंग निकलता है रंग दो लय माया एक माया का रंग एक नाम का रंग गल तो इस समय यह भी मुख रंग है रंगा के नाम है इसी बेल दिया टोडिया के बिचों लाल रंग निकलता है बहुत पक्का रंग हों। एक बारी ललारी बस्तर चाड़ दे उदों बाद फिर रंग कहिंदा है कहिंदा बस्तर रहे ना रहे ललारी साहब ते रंग जरूर रहूंगा कपड़ा पाट जाए मैं तांतियां दा खड़ा छड़ूंगा ये लीरो लीर हो जाए ये गोदा हो जाए पर रंग भावें जिवें रहूंगा। काया कापर जीव पारे हर रंग न लहे सुभागा मजीठ का रंग एक बार बस्तर चढ़ जाए वह बस्तर के पाटन तक नहीं जाता लीरो लीर होने तक नहीं जाता नाम का रंग जिसमें चढ़ जाए वो दो फाड़े कर दो सच्ची में जी दो फाड़े हुए इस रंग को देखने जेड़ा मेरे पातशाह ने अंतरीब होली का रंग जेड़ा सिखां नूं दिता रंग नाम का यह रंग चढ़ गया भाई मती दास गूढ़ा रंग चढ़ गया क्योंकि ललारी बहुत बड़ा सी ललारी के सामने रंगाउण वाले आउंदे ने लोग ललारी ने लिख के नहीं लाया कि मैं दो बंदियां दे रंग चाड़ू चार दा चाड़ू ऐ दा चाड़ू ऐ दा नहीं चढ़ा बिल्कुल नहीं कहिंदा आओ जिन्हें भी आना आओ। पर जिस वे ललारी के सामने कोई मैड़ा कपड़ा लैके आता कहता भी रंग तो चाड़ देगा मेरा तो रंग खराब करने की गल है ये मैड़े कपड़े को कभी रंग नहीं चढ़ता होंगे चढ़ा हो जाता पहला मैल लाही जरूरी है रंग चढ़ा जरूरी नहीं पहला मैल लै जाए फिर बूढ़ा रंग चढ़ेगा असी काले पे में नाम का रंग चढ़ जाए मैं गुरु ललारी को लाभे देने नाम का रंग जरा है जिनी देर तक प्रेम के जल में यह रंग घोलिया ना जाए काम करो दियां लकड़ा ना हेठा बालिया जा सतसंग की मठी ना हो जप दप का सेक ना दिता जाए यह रंग थोड़ा होता ही नहीं नाम का रंग राम रंग कदम उतर ना जाए पर चढ़े सही भाई मती दास के सामने एक चैलेंज सी मौत उन्नी दुखदाई दी जिन्ना मौत का भय दुखदाई है डराउण वास्ते गुरु नूं ते जो तेरे सेवकां नाल करे गुरु तेग बहादुर नूं ते ओह तेरे नाल हो सकदा डर जाण पाणी चो उबालना आलूआं दी न्याई पर फिर भाई मती दास नूं हारे नाल चीरन दा फतवा हो गया ते भाई साहब दे चेहरे ते लालियां चढ़ गईआं घबराउण दा इक पासे ते लालियां चढ़ गईआं कहिंदा इह छोकर होया जो कि पाना सी ला के पा लिया तो हूँ शरीर का तो रखने का कोई अर्थ नहीं है और कहीं चंगे थान के शरीर लग रहे हैं यह मौका उतों खुशी चढ़ गई फिलहाल बड़ा परेशान हो गया मारन वाले परेशान हो गए तो कुछ डरते ही नहीं वो कहते कि सरकार की आग्ञा है कि अंत इच्छा दस तरीके एक नुकरे खड़ा जलाल पूछे ओ मती दासरा ना दूसरी गल हो गए किसी चीज में चाहता जित तेरा हाथ ਖਾਤਰ ਐਸ ਘੜੀ ਤੋਂ ਵੱਧ ਹੋਵੇ। ਮਤੀ ਦਾਸ ਨੇ ਆਖਿਆ, ਸੁਣੇ ਭਾਈ, ਉਹ ਮੁਸ਼ਕਲ ਮੇਰੇ ਵਾਲੀ ਜੇ ਤੇਰਾ ਹੱਲ ਹੋਵੇ, ਜੇ ਤੂੰ ਮੈਨੂੰ ਪੁੱਛਿਆ ਹੈ ਤਾਂ ਕੀ ਇੱਛਾ ਹੈ ਮੇਰੀ? ਸੰਸਾਰ ਵਰਗੀ ਇੱਛਾ ਨਹੀਂ ਹੈ, ਕੀ ਇੱਛਾ ਹੈ? ਸਰਕਾਰ ਨੇ ਇੱਕ ਵਾਰੀ ਤੋਂ ਸੋਚੇ ਵੀ ਸ਼ਹਿਰ ਦੇ ਪੈਰ ਪੀਤ ਹੋ ਗਿਆ ਹੋਣਾ, ਕੀ ਇੱਛਾ ਹੈ? ਕਹਿੰਦੇ ਬਸ ਇੱਛਾ ਇਹ ਹੈ, ਆਹ ਜਿਹੜਾ ਸਾਹਮਣੇ ਲੋਕ ਪਿੰਜਰੇ ਦੇ ਵਿੱਚ ਬੈਠਾ ਨਾ ਤੇਰਾ ਪਾਤਸ਼ਾਹ, ਮੈਂ ਜ਼ਿੰਦਗੀ ਭਰ ਕਦੇ ਇਹਦੇ ਵੱਲ ਪਿੱਠ ਨਹੀਂ ਕੀਤੀ, ਮੈਂ ਚਾਹੁੰਦਾ ਮਰਨ ਵੇਲੇ ਕਿਤੇ ਮੇਰੀ ਪਿੱਠ ਨਾ ਕਰ ਦਿਓ, ਉਹਦੇ ਮੇਰਾ ਮੂੰਹ ਉਹਦੇ ਨੂੰ ਕਰ ਦਿਓ, ਤੇ ਬਸ ਇਹਦੀ ਹੈ ਜੇ ਤੁਸੀਂ ਕਰ ਦਿਓ। ਹੈਰਾਨ ਹੋ ਗਏ, ਕਹਿੰਦੇ ਇੰਨਾ ਪਿਆਰ ਉਹਦੇ ਨਾਲ ਸਿੱਖਦਾ, ਮੌਤ ਦਾ ਡਰ ਕੋਈ ਨੀ ਗੁਰੂ ਵੱਲੋਂ? ਕਹਿੰਦੇ ਵੀ ਚਲੋ ਕਰ ਦਿਆਂਗੇ, ਦੱਸ ਦਾ ਕਾਰਨ ਕੀ ਹੈ? ਕਹਿੰਦਾ ਪਹਿਲਾਂ ਤਾਂ ਇਹੀ ਕਾਰਨ ਆ ਵੀ ਮੈਂ ਬੇਅਦਬੀ ਨਹੀਂ ਕਰਨੀ ਚਾਹੁੰਦਾ ਗੁਰੂ ਵੱਲ, ਮੇਰੇ ਪਿੱਠ ਨਹੀਂ ਕੀਤੀ। ਦੂਸਰੀ ਬਾਤ ਇਹ ਹੈ, ਇਹ ਮੇਰਾ ਲਲਾਰੀ ਵੀ ਹੈ, ਮੈਂ ਲਲਾਰੀ ਦਾ ਆਸਾਨ ਬੰਦ ਹਾਂ, ਮੈਂ ਆਪਣੇ ਲਲਾਰੀ ਨੂੰ, ਇਹ ਕੱਪੜਾ ਹੈ ਸਾਹਮਣੇ ਮਤੀ ਦਾਸ, ਕੁਛ ਨੀ ਕੱਪੜਾ ਹੈ, ਤੁਸੀਂ ਕੱਪੜੇ ਨੂੰ ਚੀਰਨ ਲੱਗੇ ਹੋ ਕੈਂਚੀ ਲੈ ਕੇ, ਇਹ ਤੁਹਾਡਾ ਆਰਾ ਨਹੀਂ ਕੈਂਚੀ ਹੈ, ਮੈਂ ਲਲਾਰੀ ਨੂੰ ਸਾਫ਼ ਕਰਨਾ ਚਾਹੁੰਦਾ, ਵੀ ਕੱਪੜਾ ਪਾਲ ਜਾਏਗਾ ਪਰ ਤੇਰਾ ਚਾੜਿਆ ਰੰਗ ਨਹੀਂ ਲਏਗਾ ਪਾਤਸ਼ਾਹ। ਭਾਈ ਸਾਹਿਬ ਨੂੰ ਜਾਪੀ ਸਾਹਿਬ ਦਾ ਪਾਠ ਸੰਪੂਰਨ ਨਹੀਂ ਕਰ ਦਿੱਤਾ। ਜਦੋਂ ਆਰਾ ਲੈ ਕੇ ਆਇਆ ਸੰਗੋੜ ਤੇ ਜਾਣ ਜਾਣ ਕੇ ਦਿਖਾ ਦਿਖਾ ਕੇ ਆਰੇ ਦੇ ਦੰਦਿਆਂ ਦੇ ਉੱਤੇ ਟਕੋਰਾ ਰੀਤੀ ਫੇਰ ਫੇਰ ਕੇ ਕਿ ਮੈਂ ਦੰਦੇ ਤਿੱਖੇ ਕਰਦਾ ਤੇ ਚੀਰਨ ਵਾਸਤੇ, ਮਤੀ ਦਾਸ ਆ ਕੇ ਕਹਿੰਦਾ ਫੇਰ ਲੈ ਫੇਰ ਲੈ, ਇਹ ਟਕੋਰਾ ਚੰਗੀ ਤਰ੍ਹਾਂ ਫੇਰ ਲੈ ਤਿੱਖੇ ਕਰ ਲੈ, ਤੇ ਮੈਂ ਵੀ ਟਕੋਰਾ ਲੱਗਿਆ ਫੇਰਨ, ਛੱਡ ਕੇ ਰੇਤੀ ਛੱਡ ਕੇ ਕਹਿੰਦਾ ਤੂੰ ਕਿਹੜਾ ਟਕੋਰਾ ਫੇਰਨ ਲੱਗਿਆ, ਤੂੰ ਕਿਹੜੀ ਰੇਤੀ ਫੇਰਨ ਲੱਗਿਆ, ਤਾਂ ਲੋਹੇ ਦੀ ਰੇਤੀ ਲੋਹੇ ਦਾ। ਕਹਿਣ ਲੱਗਾ ਮੇਰੇ ਕੋਲ ਜਪਜੀ ਸਾਹਿਬ ਦੀ ਰੇਤੀ ਆ, ਕਹਿੰਦਾ ਮੈਂ ਆਪਣੇ ਮਨ ਨੂੰ ਤਿੱਖਾ ਕਰ ਲੱਗਿਆ ਪੜ੍ਹ ਕੇ, ਮੈਂ ਉਹ ਪੜ੍ਹਦਾ ਤੇ ਤੁਸੀਂ ਰੇਤੀ ਚੰਗੀ ਤਰ੍ਹਾਂ ਕਟਾ ਕੇ ਤਿੱਖੇ ਦੰਦੇ ਕਰੋ, ਤਿੱਖਿਆਂ ਦਾ ਤਿੱਖੇ ਨਾਲ ਮੁਕਾਬਲਾ ਹੁੰਦਾ ਨਾ, ਤੁਹਾਡੇ ਆਰੇ ਨਾਲ ਮਤੀ ਦਾਸ ਦਾ ਮੁਕਾਬਲਾ ਹੈ, ਦੇਖਣੇ ਕਿਹੜਾ ਜਿੱਤਦਾ। ਮਤੀ ਦਾਸ ਚੱਲੀ ਗਿਆ। ਗੁਰੂ ਦੇ ਇਸ ਆਖਰੀ ਇਮਤਿਹਾਨ ਦੇ ਵਿੱਚ ਮਤੀ ਦਾਸ ਪੂਰੇ ਨੰਬਰ ਲੈ ਕੇ ਪਾਸ ਹੋਇਆ, ਤੇ ਜਿਸ ਵੇਲੇ ਸਿਰ ਦੇ ਆਰਾ ਰੱਖਿਆ ਚੀਰਨਾ ਸ਼ੁਰੂ ਕੀਤਾ, ਉਹਨਾਂ ਨੇ ਆਪਣੀ ਸਹੂਲਤ ਵਾਸਤੇ ਤਰਸ ਕਰਕੇ ਨਹੀਂ, ਸਰੀਰ ਵਿੱਚ ਲਚਕ ਹੁੰਦੀ ਹੈ ਕਿ ਆਰਾ ਚੱਲੇਗਾ, ਇਸ ਲਈ ਦੋ ਫੱਟਿਆਂ ਵਿੱਚ ਜੜਿਆ, ਉਹ ਆਪਣੀ ਸਹੂਲਤ ਵਾਸਤੇ ਸੀ, ਉਹਨਾਂ ਦੇ ਗੱਦੀ ਦਾਸ ਦੀ ਨਹੀਂ ਹੋਗਾ। ਲੱਕੜ ਦਾ ਚੀਰ ਸਿੱਧਾ ਲੱਗਦਾ। ਮਤੀ ਦਾਸ ਨੇ ਗੱਲ ਕੇ ਸੱਜਣਾ ਉਹ ਆਰਾ ਚਲਾਉਣ ਵਾਲਿਆ ਚੀਰ ਦੇ ਵਿੱਚ ਕਿਤੇ ਡਿੰਗ ਨਾ ਪੈ ਜਾਏ, ਸਿੱਧਾ ਹੋਣਾ ਚਾਹੀਦਾ ਬਿਲਕੁਲ। ਉਹ ਕਹਿੰਦਾ ਕਹੇ ਜੇ ਸਿੱਖ ਨੇ ਕਿ ਜੇ ਤਾਂ ਲੱਕੜ ਹੋਵੇ ਤਾਂ ਮੰਨ ਲਈ ਵੀ ਸਿੱਧਾ ਚੀਰ ਲਾ, ਜੋੜੀ ਬਣਾਉਣੀਆਂ, ਪੱਲੇ ਬਣਾਉਣੇ, ਜਗਾੜ ਬਣਾਉਣੀਆਂ, ਖਿੜਕੀਆਂ ਬਣਾਉਣੀਆਂ, ਤੇਲ ਤਾਂ ਬਣਾਉਣਾ ਕੁਛ ਨੀ, ਤੈਨੂੰ ਤਾਂ ਮਾਰਨਾ ਸਿੱਧਾ ਹੋਵੇ ਬਿੱਗਾ ਹੋਵੇ, ਇਹ ਕੀ ਗੱਲ? ਕਹਿੰਦਾ ਨਹੀਂ ਨਹੀਂ, ਮੇਰੇ ਪਾਤਸ਼ਾਹ ਨੇ ਸਿੱਖੀ ਦਾ ਜਿਹੜਾ ਮਹਿਲ ਉਸਾਰਿਆ ਉਹਦੇ ਲਈ ਇਹ ਤਖ਼ਤ ਬਣਾ ਰਿਹਾ ਮੇਰਾ ਪਾਤਸ਼ਾਹ, ਕਿਤੇ ਕਿਤੇ ਚੀਰ ਡੀਂਗਾ ਨਾ ਲੱਗ ਜਾਏ, ਕੱਲ ਨੂੰ ਇਤਿਹਾਸਕਾਰ ਕਹਿਣਗੇ ਮਤੀ ਦਾਸ ਹੀ ਜਿੱਤ ਗਿਆ ਹੋਣਾ ਹੈ, ਜਿਸ ਕਰਕੇ ਚੀਰ ਡੀਂਗਾ ਲੱਗ ਗਿਆ, ਮੇਰੀ ਲੱਕੜ ਸਿੱਧੀ ਹੋਣੀ ਚਾਹੀਦੀ। ਚੀਰ ਦਿੱਤਾ ਮਤੀ ਦਾਸ, ਅਸੰਖ ਜਪ ਅਸੰਖ ਪਾਉ ਅਜੇ ਪੌੜੀ ਇਹ ਬੜ ਗਏ, ਫਾੜੇ ਦੋ ਹੋ ਗਏ, ਇੱਕ ਇੱਧਰ ਡਿੱਗ ਗਿਆ ਇੱਧਰ ਡਿੱਗ ਗਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਿੱਖ ਨੂੰ ਦੇਖਿਆ, ਕਿਹਾ ਸਿੱਖਾ ਅੱਜ ਤੱਕ ਤੂੰ ਕਹਿੰਦਾ ਰਿਹਾ ਕਿ ਗੁਰੂ ਧਨ ਹੈ। ਗੁਰੂ ਤੇਗ ਬਹਾਦਰ ਕਹਿੰਦੇ ਮਤੀ ਦਾਸਾ, ਜੇ ਮੈਂ ਤੈਨੂੰ ਕਹਿੰਦਾ ਕਿ ਸਿੱਖਾ ਤੂੰ ਵੀ ਧਨ ਹੈ, ਧਨ ਹੋ ਗਿਆ, ਮੇਰੇ ਰੰਗ ਨੂੰ ਲਾਜ ਨਹੀਂ ਲੱਗਣ ਦਿੱਤੀ, ਤੈਂ ਸਾਫ਼ ਕਰ ਦਿੱਤਾ ਲਾਲ ਰੰਗ ਕਿਹੋ ਜਿਹਾ ਹੁੰਦਾ, ਨਾਮ ਦਾ ਰੰਗ ਪਿਆ। ਭਾਈ ਸੰਤੋਖ ਸਿੰਘ ਲਿਖਦੇ ਕਹਿੰਦੇ ਉਸ ਵੇਲੇ ਅਰਧੋ ਅਰਧ ਚਰਾਏ ਸੋ ਡਾਰਾ, ਅੱਧਾ ਅੱਧਾ ਸਿੱਖ ਚੀਰ ਕੇ ਇੱਧਰ ਡਿਗਿਆ ਇੱਧਰ ਡਿਗਿਆ, ਅਰਧੋ ਅਰਧ ਚਰਾਏ ਸੋ ਡਾਰਾ, ਦੋਨੋਂ ਤਨ ਤੇ ਜਪ ਜੀ ਪੜੇ ਹੀਰਤ ਸਭ ਕੇ ਅਜਿਜ ਬੜਾ। ਕਹਿੰਦੇ ਫਾੜੇ ਦੋ ਹੋ ਗਏ ਤੇ ਆਵਾਜ਼ ਇੱਕੋ ਹੀ ਨਿਕਲਦੀ ਹੈ ਦੋਨਾਂ ਫਾੜਿਆਂ ਦੇ ਵਿੱਚੋਂ। ਅਗਲੀ ਪੌੜੀ ਸ਼ੁਰੂ ਹੋ ਗਈ ਹੈ। ਸੰਤ ਮੂਰਖੰਦ ਕੌਰ ਇਹ ਮੂਰਖ ਸੀ ਜਿਹਨਾਂ ਨੇ ਹਾਰਾ ਚਲਾਇਆ ਜਪ ਜੀ ਦੇ ਪਾਠ ਨਾਲ ਇਸ ਜਾਤਾ ਦੋ ਫਾੜੇ ਪੈਣ ਤੋਂ। ਅਸੰਖ ਮੂਰਖੰਦ ਕੌਰ, ਅਸੰਖ ਜੋਰ ਰਾਮ ਕੌਰ, ਅਸੰਖ ਗਲਬਟ ਹੱਤਿਆ ਕਵਾਏ, ਇਹ ਅਸੰਖ ਦੀ ਪੌੜੀ ਦੇ ਉੱਤੇ ਆਵਾਜ਼ਾਂ ਆ ਰਹੀਆਂ ਤੇ ਸ਼ਰਮ ਦੇ ਨਾਲ ਮੁੜਕਾ ਆ ਗਿਆ ਆਰੇ ਦੇ ਨਾਲ ਚੀਰ ਪਾਲਿਆ। ਜਪ ਜੀ ਸੰਪੂਰਨ ਪਾਠ ਹੋਇਆ, ਜਿੰਨੀ ਨਾਮ ਧਿਆਇਆ ਲਈ ਬਸਤ ਕਾਲ ਨਾਨਕ ਤੇ ਮੁਕੋਜ ਲਈ ਕੀਤੀ ਛੋਟੀ ਮਾਲ ਤੇ ਬਾਈ ਸਾਹਿਬ ਜੀ ਫਿਰ ਸੰਸਾਰ ਜਿਹੜਾ ਇਹ ਉਹ ਰੰਗ ਹੈ, ਹੋਲੀਆਂ ਦੇ ਕੱਚੇ ਰੰਗ ਵਰਗਾ ਰੰਗ ਨਹੀਂ। ਮਨ ਰੰਗੋ ਵਟਕਾ ਦਿਓ, ਮਨ ਰੰਗਿਆ ਗਿਆ, ਮਨ ਰੂਪੀ ਵਸਤਰ ਵਿਸ਼ੇ ਵਿਕਾਰਾਂ ਦੀ ਮੈਲ ਲਾ ਦਿੱਤੀ ਗਈ ਭਰੀ ਹੈ ਮੰਦ ਪਾਪਾਂ ਕੈ ਸੰਗ ਉਹ ਧੋਬੇ ਦਿਨ ਧੋਬਿਆ ਗਿਆ ਹੈ ਨਾ ਰੱਖਿਆ। ਇਸ ਕਰਕੇ ਹੋਲੀ ਮਨਾਈ, ਹੋਲਾ ਮਨਾਇਆ, ਸਾਡਾ ਉਸ ਦਿਨ ਸਫਲਾ ਹੋ ਜਾਏਗਾ, ਗੁਰੂ ਨੂੰ ਪ੍ਰਵਾਨ ਹੋ ਜਾਏਗਾ ਜਿਸ ਦਿਨ ਅਸੀਂ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਮੰਨ ਕੇ ਨਾਮ ਦਾ ਰੰਗ ਆਪਣੇ ਮਨ ਨੂੰ ਚੜ ਲਿਆ, ਵਿਸ਼ੇ ਵਿਕਾਰਾਂ ਦੇ ਕੱਚੇ ਰੰਗ ਲਾ ਦਿੱਤੇ, ਮਜੀਠੀ ਰੰਗ ਚੜ ਲਿਆ ਜਿਹੜਾ ਨਾਮ ਦਾ ਰੰਗ ਹੈ, ਸਾਡਾ ਹੋਲਾ ਮਨਾਇਆ ਸਫਲ ਹੋ ਜਾਏਗਾ। ਮਹਾਂਪੁਰਖਾਂ ਦਾ, ਸੰਤ ਬਾਬਾ ਜਗਮੋਹਨ ਸਿੰਘ ਜੀ ਦਾ, ਹਰੇ ਵਿਦਵਾਨ ਜੋੜੀ ਦਾ, ਇਹਨਾਂ ਨੇ ਬੜੇ ਸੁੰਦਰ ਕਥਨ ਸੁਣਾਏ, ਰਾਗੀ ਸਿੰਘ ਸਾਹਿਬ ਉਹਨਾਂ ਦਾ, ਗੁਰਮੰਥਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਅਸਲ ਦੇ ਵਿੱਚ ਗਿਆਨੀ ਜੀ ਕਥਾ ਕਰਨ ਨਹੀਂ ਆਇਆ, ਮੈਂ ਆਪਣਾ ਰਿਣ ਲਾਉਣ ਵਾਸਤੇ ਆਇਆ। ਇਹਨੂੰ ਕੋਈ ਕਥਾ ਕਹੀ ਜਾਏ ਮੈਨੂੰ ਕਰਜੇਈ ਕਰ ਦਿੱਤਾ ਇਹ ਸੰਤ ਨੇ ਜਿਹੜਾ ਸਾਹਮਣੇ ਬੈਠਾ। ਮੈਨੂੰ ਇੱਕ ਵਾਰੀ ਬੁਲਾਇਆ ਇਹਨਾਂ ਨੇ ਕਥਾ ਵਾਸਤੇ। ਚਾਰ ਦਿਨ ਦਾ ਸਮਾਗਮ ਬਣਿਆ, ਸੰਗਤਾਂ ਜੁੜੀਆਂ, ਸੰਗਤਾਂ ਆਉਣ ਲੱਗੀਆਂ। ਦੋ ਦਿਨ ਵੇਲੇ ਬੋਲੇ ਦਾ ਨਹੀਂ ਸੀ, ਉਸ ਦਿਨ ਅਸੀਂ ਸੋਚਿਆ ਸੀ ਔਰ ਕਿਹਾ ਵੀ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਉਦੋਂ ਆ ਜਾਓ, ਮੈਂ ਇਹਨੂੰ ਪੈਦਲ ਹੀ ਆ ਰਿਹਾ। ਤੇ ਉਧਰੋਂ ਸਾਹ ਸੀ ਕੁੰਭ ਦਾ ਮੇਲਾ ਚੱਲ ਰਿਹਾ ਸੀ ਹਰਿਦੁਆਰ ਦਾ। ਮੈਂ ਕਿਤੇ ਰਕਬੇ ਵਾਲੇ ਮਹਾਂਪੁਰਸ਼ਾਂ ਨੂੰ, ਉਹ ਮੇਰੀ ਵਿਦਿਆ ਉਸਤਾਦ ਨੂੰ, ਮੈਂ ਉਹਨਾਂ ਨੂੰ ਕਹਿ ਬੈਠਾ, ਮੈਂ ਕਿਹਾ ਜੀ ਕਿਤੇ ਜੀ ਕਰਦਾ ਜਿਵੇਂ ਹੇਮਕੁੰਡ ਸੀ ਸਾਹਿਬ ਦੀ ਯਾਤਰਾ ਤੁਸੀਂ ਉਂਗਲ ਫੜ ਕੇ ਲੈ ਗਏ ਸੀ ਜਦੋਂ ਮੈਂ ਪੜ੍ਹਦਾ ਸੀ, ਕਿਤੇ ਕੁੰਭ ਦੇ ਮੇਲੇ ਤੇ ਮੈਂ ਤੁਹਾਡੇ ਨਾਲ ਜਾਣਾ ਚਾਹੁੰਦਾ। ਲੈ ਚਲੋ ਜੀ, ਮੈਂ ਬੱਚਿਆਂ ਨੂੰ ਮੇਲੇ ਨੂੰ ਲੈ ਜਾਂਦੇ ਆ ਮਾਂ ਬਾਪ, ਵਿਦਿਆ ਉਸਤਾਦ ਮਾਂ ਬਾਪ ਵੀ ਹੁੰਦਾ। ਉਹਨਾਂ ਨੇ ਹਾਂ ਕਰ ਲਈ ਤੇ ਪਹਿਲਾਂ ਤਾਂ ਡਰ ਮਾਰ ਸੀ, ਇਸ ਕਰਕੇ ਫਿਰ ਮੈਂ ਕਿਹਾ ਚਲੋ ਜੋ ਰਜਾ। ਤੇ ਮੈਂ ਕਥਾ ਕਰਾਂ, ਪੰਜ ਫੋਨ ਸੰਤਾਂ ਨੇ ਲਗਾਤਾਰ ਲਗਾਤਾਰ, ਮੈਂ ਕਿਹਾ ਹੋ ਕੀ ਗਿਆ ਸੰਤਾਂ ਦੇ ਵਿੱਚ, ਮੈਂ ਕੱਢ ਕੇ ਮਿਸ ਕਾਲਾਂ ਦੇਖੀਆਂ, ਫਟਾਫਟ ਫੋਨ ਕੀਤਾ ਤੇ ਮੈਂ ਕਿਹਾ ਮਹਾਰਾਜ ਜੀ ਕੀ ਗੱਲ ਹੈ, ਠੀਕ ਕਹਿ ਰਹੇ? ਬਿਲਕੁਲ ਠੀਕ ਹੈ। ਮੈਂ ਕਿਹਾ ਜੀ ਤੇ ਬੜੀਆਂ ਕਾਲਾਂ ਭਾਈ, ਕਹਿੰਦੇ ਤੂੰ ਕਹਿੰਦਾ ਨਹੀਂ ਸੀ ਕੁੰਭ ਦੇ ਮੇਲੇ ਤੇ ਜਾਣਾ। ਮੈਂ ਕਿਹਾ ਜੀ ਮੈਂ ਤਾਂ ਜਗਾਲ ਵੀ ਕਥਾ ਕਰਦਾ ਹੈ ਸੰਤ, ਕਹਿੰਦੇ ਵੀ ਕਥਾ ਦਾ ਦਿੱਤੇ ਹੋ ਜਾਂਦੇ ਆ, ਕੱਲ੍ਹ ਨੂੰ 5 ਵਜੇ ਗੱਡੀ ਲੈ ਕੇ ਫਿਰ ਬੁਲਾਇਆ 5 ਵਜੇ ਸਵੇਰੇ। ਇੱਕ ਪਾਸੇ ਇਹਨਾਂ ਨਾਲ ਵਾਅਦਾ ਕੀਤਾ, ਇੱਕ ਪਾਸੇ ਮੇਰਾ ਵਿਦਿਆ ਉਸਤਾਦ, ਧਰਮ ਸੰਕਟ ਖੜਾ ਹੋ ਗਿਆ। ਫਿਰ ਇੱਕ ਦੀ ਤਾਂ ਮਿਹਨਤ ਕਰਨੀ ਹੈ ਪੈਣੀ ਸੀ, ਇਹਨਾਂ ਦੀ ਦੋ ਮੰਨ ਜਾ। ਹੁਣ ਮੈਂ ਵੱਡਿਆਂ ਨੂੰ ਤਾਂ ਕਹਿ ਰਹੀ ਸੀ ਲੱਗਦਾ ਤੇ ਇਹ ਮੈਨੂੰ ਸਤਿਕਾਰ ਦਿੰਦੇ ਨੇ, ਉਮਰ ਦੇ ਵਿੱਚ ਕੁਛ ਵੱਡਾ ਹੋਊਗਾ ਮੈਂ ਨਾ, ਇਸ ਕਰਕੇ ਉਹਨਾਂ ਦੇ ਜਿਹੜੇ ਵੱਡੇ ਹੋਣਗੇ। ਤੇ ਇਹਨਾਂ ਨੂੰ ਮੈਂ ਕਿਹਾ ਵੀ ਜਗਮੋਹਨ ਸਿੰਘ ਜੀ ਮਹਾਂਪੁਰਸ਼ੋ ਮੰਚ ਜੀ, ਮੈਨੂੰ ਧਰਮ ਸੰਕਟ ਖੜਾ ਹੋ ਗਿਆ, ਵੀ ਤੁਸੀਂ ਐਂ ਕਰੋ ਵੀ 2 ਦਿਨ ਦੀ ਕਥਾ ਹੋ ਗਈ, ਵੀ 2 ਦਿਨ ਰਹਿੰਦੇ ਨੇ, ਵੀ ਮੈਨੂੰ ਭਾਵੇਂ ਵਿਆਜ ਲਾ ਕੇ ਤੁਸੀਂ ਇਹ ਹੁਕਮ ਕਰਿਓ ਵੀ ਮੈਂ ਮੋੜ ਦੂੰਗਾ ਤੁਹਾਡਾ ਇਮਾਨਦਾਰੀ ਲਈ, ਇਸ ਗੱਲ ਦੀ ਵੀ ਹੁਣ 2 ਦਿਨ ਜਿਹੜੇ ਰਹਿੰਦੇ, 2 ਨਹੀਂ ਉਹ ਤੋਂ ਵੱਧ ਚਾਹੀ 4 ਦਿਨ ਲਾ ਲਓ ਮੇਰੇ ਕੋਲ, ਫਿਰ ਹੁਣ ਮੈਨੂੰ ਛੁੱਟੀ ਦੇ ਦਿਓ। ਕਹਿੰਦੇ ਜੀ ਕੋਈ ਗੱਲ ਨਹੀਂ, ਜਿਹੜੇ ਤੂੰ ਵੇਖ ਸਕਦਾ। ਮੈਂ 5 ਵਜੇ ਸੰਤਾਂ ਕੋਲ ਚਲਿਆ ਗਿਆ, ਚਲੋ ਆ ਕੇ। ਉਹ ਜਿਉਂ ਟਾਈਮ ਲੰਘਦਾ ਗਿਆ, ਇਹਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਰਥ ਭੰਡਾਰ ਲਿਖਣ ਲੱਗ ਗਏ, 10 ਸਾਲ ਤੋਂ ਵੀ ਲਿਖ ਲੂੰਗੇ ਸਨ। ਤੇ ਫਿਰ ਮੈਂ ਸੋਚਿਆ ਵੀ ਇਹਦਾ ਰਿਣ ਲਾਏ ਤੋਂ ਬਿਨਾਂ ਗੱਲ ਬਣਨੀ ਨਹੀਂ, ਫਿਰ ਇਹਨਾਂ ਨੂੰ ਕਿਹਾ ਜੀ ਇਹ ਕੁਛ ਇਹ ਕਹਿੰਦੀ ਹੋਲੇ ਮਹੱਲੇ ਦੇ ਦਿਨ ਦਿਓ। ਮੈਂ ਤਾਂ 2 ਦਿਨ ਮੇਰੇ ਪਿਛਲੇ ਰਹਿੰਦੇ ਸੀ, 2 ਦਿਨ ਦਾ ਵਿਆਜ ਮੋੜ ਕੇ ਚੱਲਿਆ ਇਹਨਾਂ ਨੂੰ, ਮੈਂ ਕਥਾ ਕੁਥਾ ਕੋਈ ਕਰਦੀ ਹਾਂ, ਮੈਂ ਤਾਂ 2 ਦਿਨ ਦਾ ਵਿਆਜ ਦਿੱਤਾ ਇਹਨਾਂ ਨੂੰ, 2 ਦਿਨ ਦੀ ਜਿਹੜੀ ਪਿਛਲਾ ਰਿਣ ਸੀ ਉਹ ਦਿੱਤਾ, ਮੈਂ ਆਪਣਾ ਰਿਣ ਉਤਾਰ ਦਿੱਤਾ, ਸੁਰੂ ਹੋ ਕੇ ਜਾਊਂਗਾ। ਇਸੇ ਕਰਕੇ ਰਾਤ ਨੂੰ ਨਾ ਜਿਹੜੇ ਖੂਨ ਇਕੱਠਾ ਹੁੰਦਾ ਸੀ, ਇਹਨਾਂ ਦਾ ਗਰੰਟੀ ਸੀ ਕਿ ਰੋਜ਼ ਮੇਰੇ ਕੋਲ ਲੈ ਕੇ ਚਲਿਆ ਜਾਵੇ। ਮੈਂ ਕਿਹਾ ਮਲਕ ਦੀ ਕਿਆ ਆਪਣੀ ਗਿੰਜੀ 'ਚ ਪਾ ਲਿਆ? ਕਹਿੰਦੇ ਜੀ ਕਿਉਂ? ਮੈਂ ਪਤਾ ਪਾ ਲਈ ਸੀ। ਕਹਿੰਦੇ ਜੀ ਤੁਸੀਂ ਨਹੀਂ ਲੈਣੇ? ਉਹ ਮੈਂ ਕਿਹਾ ਗੱਲ ਇਸ ਤਰ੍ਹਾਂ, ਮੈਂ ਵੀ ਤਾਂ ਲੋਕਾਂ ਨੂੰ ਵੰਡਣੇ ਤੇਰੇ ਵਰਗਿਆਂ ਨੂੰ, ਪਾ ਲਿਆ ਮੈਂ ਕਿਹੜਾ ਨਿਆਣੇ ਆਪਣੇ ਮੇਰੇ ਪਰਮਾਤਮਾ ਦਾ ਖਜ਼ਾਨਾ ਫਿਰ ਬਹੁਤ ਵਧੀਆ ਹੁੰਦਾ ਮਹਾਰਾਜ ਦੀ ਕਿਰਪਾ ਦੇ ਨਾਲ। ਇਹ ਜਿਨ੍ਹਾਂ ਦਾ ਨਹੀਂ ਹੁੰਦਾ ਉਹਨਾਂ ਦਾ ਰੁਜ਼ਗਾਰ ਹੈ, ਇਸ ਕਰਕੇ ਗੁਰਪ੍ਰੀਤ ਸਿੰਘ ਦੀ ਤਾਂ ਗਾਹਾਂ ਦੋ ਪੁਸਤਕਾਂ ਤੱਕ ਨਹੀਂ ਮੁੱਕਣ ਵਾਲਾ ਵੀ ਤੂੰ ਪਾ ਲਿਆ, ਉਹ ਬੜਾ ਬੜਾ ਹੈਰਾਨਜਾ ਹੋਇਆ ਵੀ ਇਹ ਕੀ ਗੱਲ ਮੈਂ ਕਰੀ, ਤੂੰ ਸੰਕੋਚ ਨਾ ਕਰ, ਮੈਂ ਕਰਿਆ ਨਾ, ਮੈਂ ਤੁਹਾਡੇ ਇੱਥੋਂ ਭਾਈ ਮਾਇਆ ਲੈਣਾ, ਨਾ ਮੈਂ ਥੋੜੀ ਵਡਿਆਈ ਲੈਣਾ, ਮੈਂ ਕਰਜ਼ਾ ਲਊ, ਜਦੋਂ ਕਰਜ਼ਾ ਰਹਿ ਜਾਵੇ ਹੋ ਜੀ। ਉਹ ਅੰਜਲੀ ਵਾਸਤੇ ਤੁਸੀਂ ਕਿਹਾ ਸੀ ਕਹਿੰਦੇ ਜੀ ਅੰਜਲੀ ਵਾਸਤੇ, ਫਿਰ ਹੁਣ ਤਾਂ ਟਾਈਮ ਲੱਗ ਗਿਆ ਵੀ ਰਾਤ ਨੂੰ ਅੰਜਲੀ ਜੀ ਕਰ ਪਾਣੇ। ਆਹ ਇੱਕ ਨਵੀਂ ਗੱਲ ਹੋਈ ਹੈ ਜੀ, ਕਹਿੰਦੇ ਜੀ ਮਾਧੂ ਰਾਗ ਦੇ ਵਿੱਚ ਅੰਜਲੀ ਲਿਖੀ ਹੋਈ ਹੈ, ਕਹਿੰਦੇ ਅਸੀਂ ਅੰਜਲੀ ਬਾਰੇ ਜਾਣਨਾ ਚਾਹੁੰਦੇ ਵੀ ਕੀ ਹੈ। ਉਹ ਫਿਰ ਆਪਾਂ ਸ਼ਾਮ ਨੂੰ ਕਰ ਲਈਏ, ਮੈਂ ਤੁਹਾਨੂੰ ਦੇਖ ਕੇ ਹੁਣ ਯਾਦ ਆਇਆ ਮੇਰੇ ਵੀ ਮਾਧੂ ਅੰਜਲੀ ਤੇ ਹੁਣ ਹੋਲੇ ਮਹੱਲੇ ਦੀ ਕਥਾ ਚ ਅੰਜਲੀ ਆਉਣੀ ਵੀ ਨਹੀਂ ਸੀ ਲੋੜ ਆਪਣਾ ਸ਼ਾਮ ਦੀ ਕਥਾ ਵਿੱਚ। ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਪੂਰਨ ਕਰ ਲਈ, ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਮਹਾਰਾਜ ਇਸ ਅਸਥਾਨ ਨੂੰ ਦਿਨ ਦਿਨ ਜਿਹੜੀ ਸਮਾਇਆ ਨਾਨਕ ਬਹੁਤ ਨਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।